ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲਾ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀਵ ਕਾ ਹਈ ਤਾਂ ਪਾਂਡੇ ਕੱਤ ਦਇਆ ਕਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀਵ ਕਾ ਹਈ ਤਾਂ ਪਾਂਡੇ ਕੱਤ ਨਾ ਇਹੋ ਟੁੱਟਾ ਨਾ ਮਲ ਲੱਗੈ ਨਾ ਇਹੋ ਜਲੈ ਨਾ ਜਾਏ ਧੰਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਚੌਕੜ ਮੁੱਲ ਅਣਾਇਆ ਬਹਿ ਚੌਕੈ ਪਾਇਆ ਸਿੱਖਾਂ ਕੰਨ ਚੜ੍ਹਾਈਆ ਗੁਰ ਬ੍ਰਾਹਮਣ ਥਿਆ ਉਹ ਮੂਆ ਉਹ ਝੜ ਪਿਆ ਵੇਤੱਗਾ ਗਇਆ ਸਿੱਖਾਂ ਕੰਨ ਚੜ੍ਹਾਈਆ ਗੁਰ ਬ੍ਰਾਹਮਣ ਥਿਆ ਉਹ ਮੂਆ ਉਹ ਝੜ ਪਿਆ ਵੇਤੱਗਾ ਗਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ, ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਦੇ ਲਈ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਇਸ਼ਨਾਨ ਕਰ ਰਹੇ ਹੋ, ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਆਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਹੋ ਕਰਕੇ ਸਮੁੱਚੀ ਲੋਕਾਈ ਦੇ ਭਲੇ ਵਾਸਤੇ ਪ੍ਰਕਾਸ਼ਨ ਹੋ ਕਰਕੇ ਦਿਦਾਰੇ ਬਖਸ਼ਦੇ ਨੇ ਔਰ ਸਾਡੇ ਜੀਵਨ ਨੂੰ ਸਫਲਿਆ ਕਰਨ ਦੇ ਲਈ ਪਵਿੱਤਰ ਮੁੱਖ ਵਾਕ ਦੀ ਦਾਤ ਸਾਡੀ ਝੋਲੀ ਪਾਉਂਦੇ ਹਨ। ਆਓ ਉਸ ਮਹਾਨ ਤੁਰ ਦੁਰਗਾਹੀ ਫੁਰਮਾਨ ਦੀ ਕਥਾ ਵਿਚਾਰ ਨਾਲ ਜੁੜ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਧੰਨ ਧੰਨ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਔਰ ਸਮੁੱਚੀ ਦੁਨੀਆ ਦੇ ਅੰਦਰ ਲਾਈਵ ਸਰਵਣ ਕਰ ਰਹੀਆਂ ਸੰਗਤਾਂ ਮਨਚਿਤ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਗੁਰੂ ਕੇ ਫੁਰਮਾਨ ਦਾ ਦੀਨ ਦੁਨੀਆ ਦੇ ਮਾਲਕ ਦਾ ਜੋ ਹੁਕਮ ਹੈ ਸਰਵਣ ਕਰਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਪਹਿਲਾ। ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟ।
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਦੀਨ ਦੁਨੀਆ ਦੇ ਮਾਲਕ ਦਾ ਸਾਡੇ ਲਈ ਇਹ ਫੁਰਮਾਨ ਹੈ। ਫੁਰਮਾਨ ਦੀ ਵਾਰ ਸ਼ੁਰੂ ਕਰਨ ਤੋਂ ਪਹਿਲਾਂ ਦਾਸ ਬੇਨਤੀ ਕਰੇ, ਅੱਜ ਸਿੱਖ ਜਗਤ ਦੇ ਅੰਦਰ ਸ਼ਹੀਦਾਂ ਸੱਤ ਪੁਰਸ਼ਾਂ ਨੂੰ ਸਮਰਪਿਤ ਮਹਾਨ ਸ਼ਹੀਦੀ ਦਿਹਾੜੇ ਸਮੁੱਚੀ ਦੁਨੀਆ ਅੰਦਰ ਮਨਾਏ ਜਾ ਰਹੇ ਹਨ। ਅੱਜ ਦੇ ਦਿਨ 16 ਮਈ 1746 ਈਸਵੀ ਨੂੰ 3 ਜੇਠ 1803 ਬਿਕਰਮੀ ਸੰਮਤ ਵਾਲੇ ਦਿਨ ਸਿੱਖ ਜਗਤ ਦੇ ਅੰਦਰ ਮਹਾਨ ਸਿੰਘਾਂ ਸੂਰਬੀਰਾਂ ਨੇ ਆਪਣਾ ਲਹੂ ਵਹਾ ਕਰਕੇ ਸਿੱਖ ਜਗਤ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਨ ਲਈ ਸ਼ਹੀਦੀਆਂ ਪਾਈਆਂ ਸਨ। 7-8 ਹਜ਼ਾਰ ਦੇ ਕਰੀਬ ਸ਼ਹਾਦਤਾਂ ਅੱਜ ਦੇ ਦਿਨ ਹੋਈਆਂ ਨੇ ਔਰ ਇਸ ਮਹਾਨ ਸਾਕੇ ਦਾ ਜੋ ਜ਼ਿਕਰ ਇਤਿਹਾਸ ਵਿੱਚ ਮਿਲਦਾ ਹੈ, ਇਸ ਖੂਨੀ ਸਾਕੇ ਨੂੰ ਛੋਟਾ ਘੱਲੂਕਾਰਾ ਕਹਿ ਕੇ ਸਿੱਖ ਜਗਤ ਸੰਬੋਧਿਤ ਕਰਦਾ ਹੈ। ਯਤਨ ਕਰੀਏ ਸੰਖੇਪ ਵਿੱਚ ਇਸ ਸ਼ਹੀਦੀ ਸਾਕੇ 'ਤੇ ਚਾਨਣਾ ਪਾਇਆ ਜਾ ਸਕੇ। ਸਿੱਖ ਜਗਤ ਦੀ ਹੋਰਾਂ ਧਰਮਾਂ ਦੇ ਮੁਕਾਬਲੇ ਉਮਰ ਬੜੀ ਥੋੜ੍ਹੀ ਹੈ, ਪਰ ਇਸ ਦੀਵੀ ਲੋਅ ਨੂੰ ਬੁਝਾਉਣ ਦੇ ਲਈ ਲੱਖਾਂ ਤੂਫਾਨ ਆਏ। ਗੁਰੂ ਨਾਨਕ ਨਰਾਰੀ ਦੇ ਬਗੀਚੇ ਨੂੰ ਉਜਾੜਨ ਲਈ ਲੱਖਾਂ ਤੂਫਾਨ ਆਏ, ਪਰ ਸਿੰਘਾਂ ਨੇ ਇਸ ਦੀਆਂ ਜੜ੍ਹਾਂ ਵਿੱਚ ਲਹੂ ਪਾ ਕੇ ਐਸਾ ਸਿੰਚਿਆ ਹੈ, ਐਸਾ ਵਜੂਦ ਪੱਕਾ ਕੀਤਾ ਹੈ। ਲੱਖਾਂ ਤੂਫਾਨ ਆਏ ਨੇ ਅਤੇ ਆਉਂਦੇ ਰਹਿਣਗੇ, ਪਰ ਖਾਲਸਾ ਜਗਤ ਰੂਪੀ ਰੁੱਖ ਦੀਆਂ ਜੜ੍ਹਾਂ ਨੂੰ ਕੋਈ ਪੁੱਟਣ ਵਾਲਾ ਪੈਦਾ ਨਹੀਂ ਹੋਇਆ। ਅੱਲਾ ਯਾਰ ਖਾਂ ਨੇ ਬੜਾ ਸੁੰਦਰ ਜ਼ਿਕਰ ਕੀਤਾ ਹੈ, ਕਹਿੰਦਾ ਕਲਗੀਧਰ ਦੇ ਪੰਥ ਨੂੰ ਕੋਈ ਮੁਕਾ ਨਹੀਂ ਸਕਦਾ, ਭਾਵੇਂ ਜਿੰਨੇ ਚਾਹੇ ਘੱਲੂਕਾਰੇ ਸਾਕੇ ਹੋਣ। ਗੁਰੂ ਨਾਨਕ ਦੀ ਫੁਲਵਾੜੀ ਨੂੰ ਕੋਈ ਸੁਕਾ ਨਹੀਂ ਸਕਦਾ, ਕਿਉਂਕਿ ਫੁੱਲਾਂ ਰੁੱਖਾਂ ਨੂੰ ਸਿੰਚਣ ਲਈ ਮਾਲੀ ਨਹੀਂ ਦਿੰਦਾ ਹੈ ਵੀ ਸੁੱਕ ਨਾ ਜਾਣ। ਗੁਰੂ ਨਾਨਕ ਨਿਰੰਕਾਰੀ ਦੇ ਘਰ ਅੰਦਰ ਸਿੱਖ ਜਗਤ ਦੀ ਫੁਲਵਾੜੀ ਨੂੰ ਸੁੱਕਣ ਤੋਂ ਬਚਾਉਣ ਦੇ ਲਈ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਆਪਣਾ ਲਹੂ ਪਾ ਕੇ ਇਸ ਨੂੰ ਸਿੰਚਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਲਹੂ ਪਾ ਕੇ ਇਸ ਬੂਟੇ ਨੂੰ ਸਿੰਚਿਆ ਹੈ। ਕਹਿੰਦਾ ਕਲਗੀਧਰ ਅਖੀਰ ਕਰ ਦਿੱਤੀ, ਪਹਿਲੇ ਪਿਤਾ ਕਟਾਇਆ, ਅਬ ਬੇਟੇ ਕਟਵਾਊਂਗਾ, ਨਾਨਕ ਕਾ ਬਾਗ ਖੂਨੀ ਜ਼ਿਗਰ ਸੇ ਨਹਿਲਾਊਂਗਾ। ਗੁਰੂ ਗੋਬਿੰਦ ਸਿੰਘ ਕਹਿੰਦੇ ਸਿੱਖੀ ਦਾ ਬੂਟਾ, ਗੁਰੂ ਨਾਨਕ ਦਾ ਬਾਗ ਨਹੀਂ ਸੁੱਕੇਗਾ, ਕਿਉਂਕਿ ਇਹਦੀਆਂ ਜੜ੍ਹਾਂ ਵਿੱਚ ਬਾਪੂ ਦਾ ਅਤੇ ਆਪਣੇ ਚਾਰ ਲਾਲਾਂ ਦਾ ਲਹੂ ਪਾਇਆ ਹੋਇਆ ਹੈ ਮੈਂ। ਔਰ ਸੀਨੇ ਬਸੀਨੇ ਸ਼ਹੀਦਾਂ ਸਿੰਘਾਂ ਸੱਤ ਪੁਰਸ਼ਾਂ ਇਸ ਪ੍ਰਥਾ ਨੂੰ ਕਾਇਮ ਰੱਖਦਿਆਂ ਬੇਅੰਤ ਸ਼ਹਾਦਤਾਂ ਦਿੱਤੀਆਂ ਨੇ। ਐਵੇਂ ਨਹੀਂ ਰੋਜ਼ ਅਰਦਾਸ ਵਿੱਚ ਆਪਾਂ ਇਹ ਜ਼ਿਕਰ ਕਰਦੇ, ਇਹਨਾਂ ਦੀ ਗਿਣਤੀ ਇੱਕ ਨਹੀਂ ਲੱਖਾਂ ਵਿੱਚ ਹੈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਆਰਿਆਂ ਵਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸੀ, ਕੇਸਾਂ ਸੁਆਸਾਂ ਸੰਗ ਨਿਭਾਹੀ, ਤਿੰਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਭੁਚੰਗੀਆਂ ਸਿੰਘਾਂ ਸਿੰਘਣੀਆਂ ਬੀਬੀਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ, ਵਰਤਮਾਨ ਹੋਵੇ, ਪ੍ਰੈਜ਼ੈਂਟ ਹੋਵੇ ਜਾਂ ਆਉਣ ਵਾਲਾ ਫਿਊਚਰ ਹੋਵੇ, ਸਿੱਖ ਜਗਤ ਦੀਆਂ ਬੇਅੰਤ ਕੁਰਬਾਨੀਆਂ ਹੋਈਆਂ ਨੇ ਅਤੇ ਹੁੰਦੀਆਂ ਰਹਿਣਗੀਆਂ। ਖੈਰ, ਇਹ ਜਿਹੜਾ ਛੋਟਾ ਘੱਲੂਘਾਰਾ ਹੈ, ਗੁਰਦਾਸਪੁਰ ਦਾ ਇਲਾਕਾ ਹੈ, ਕੱਲ੍ਹ ਨੂੰ ਆਉਣ ਦੀ ਸ਼ੰਭ ਹੈ, ਇੱਕ ਜੰਗਲ ਹੈ। ਇੱਥੇ ਸਿੰਘਾਂ ਦੇ ਅਤੇ ਲਖਪਤ ਰਾਏ ਦੇ ਦਰਮਿਆਨ ਵਾਪਰਦਾ ਹੈ। ਕਾਰਨ ਕੀ ਹੈ? ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ 1700 ਦੇ ਵਿੱਚ ਲਾਹੌਰ ਦੀ ਮੁਗਲ ਸਰਕਾਰ ਨੇ ਯਤਨ ਆਰੰਭ ਕੀਤੇ ਨੇ ਵੀ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣਾ ਹੈ। ਦਹਿਨ ਮੁਹਿੰਮ ਆਰੰਭ ਕੀਤੀ ਗਈ ਹੈ, ਸਿੱਖ ਜਗਤ ਦਾ ਖਾਤਮਾ ਕਰਨਾ ਹੈ। ਔਰ ਇਸੇ ਡਿਊਟੀ ਨੂੰ ਨਿਭਾਉਂਦਾ ਹੋਇਆ ਲਖਪਤ ਰਾਏ ਦਾ ਭਾਈ, ਜੋ ਏਮਨਾਬਾਦ ਸ਼ਹਿਰ ਦੇ ਇਲਾਕੇ ਵਿੱਚ ਫੌਜ ਬਰਦਾਰ ਹੈ, ਇਤਿਹਾਸਿਕ ਹਨ, ਉੱਥੇ ਸਿੱਖਾਂ ਦਾ ਮੌਜਾ, ਰੋੜੀ ਸਾਹਿਬ ਵਿਸਾਖੀ ਦਾ ਤਿਉਹਾਰ ਸੀ, ਖਾਲਸਾ ਸਾਜਨਾ ਦਿਵਸ ਮਨਾਉਣ ਲਈ ਪੰਥ ਇਕੱਤਰ ਹੋਇਆ ਹੈ। ਜਸਪਤ ਰਾਏ, ਜੋ ਇਸ ਇਲਾਕੇ ਦਾ ਫੌਜ ਬਰਦਾਰ ਹੈ, ਉਸਨੇ ਸਿੰਘਾਂ ਦੇ ਉੱਤੇ ਹਮਲਾ ਕੀਤਾ ਹੈ, ਹਾਥੀ 'ਤੇ ਸਵਾਰ ਹੋ ਕੇ ਆਇਆ ਹੈ। ਗੁਰੂ ਕਾ ਪਿਆਰਾ ਸਿੰਘ ਕਲਗੀਧਰ ਨੂੰ ਯਾਦ ਕਰਕੇ ਉਸ ਨੂੰ ਪਕੜ ਕੇ ਹਾਥੀ 'ਤੇ ਚੜ੍ਹ ਕੇ ਐਸਾ ਵਾਰ ਕਰਦਾ ਹੈ ਵੀ ਜਸਪਤ ਰਾਏ ਦੇ ਸੰਭਲ ਤੋਂ ਪਹਿਲਾਂ ਹੀ ਉਹਦਾ ਸਿਰ ਧੜ ਨਾਲੋਂ ਜੁਦਾ ਕਰਕੇ ਸੁੱਟ ਦਿੰਦਾ ਹੈ। ਸਿੰਘਾਂ ਦੀ ਇਸ ਜੰਗ ਦੇ ਅੰਦਰ ਫਤਿਹ ਹੁੰਦੀ ਹੈ। ਹੁਣ ਇਹ ਜਿਹੜਾ ਜਸਪਤ ਰਾਏ ਹੈ, ਇਹਦਾ ਭਾਈ ਲਖਪਤ ਰਾਏ, ਇਹ ਜਿਹੜਾ ਲਖਪਤ ਰਾਏ ਹੈ, ਭਾਈ ਰਤਨ ਸਿੰਘ ਜੀ ਭੰਗੂ ਨੇ ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਵਿੱਚ ਇਹ ਸਾਰੀ ਗਾਥਾ ਦਾ ਜ਼ਿਕਰ ਵੀ ਕੀਤਾ ਆਇਆ ਹੈ। ਜਿਸ ਦਿਨ ਜਸਪਤ ਮਾਰ ਸੋ ਲਇਓ, ਜਿਸ ਦਿਨ ਜਸਪਤ ਮਾਰ ਸੋ ਲਇਓ, ਸਿੰਘਨ ਟੂ ਦਰਿੱਦਰ ਗਇਓ, ਉੱਥੇ ਜ਼ਿਕਰ ਆਉਂਦਾ ਹੈ। ਖੈਰ, ਜਸਪਤ ਰਾਏ ਮਾਰਿਆ ਗਿਆ ਅਤੇ ਲਾਹੌਰ ਦਾ ਦੀਵਾਨ ਲਖਪਤ ਰਾਏ, ਜੋ ਇਹਦਾ ਭਰਾ ਹੈ, ਉਸਨੇ ਭਰੇ ਦਰਬਾਰ ਦੇ ਅੰਦਰ ਯਹੀਆ ਖਾਨ, ਜੋ ਹੀ ਵਾਜ਼ ਦਾ ਗਵਰਨਰ ਆਫ ਲਾਹੌਰ ਦੇ ਗਵਰਨਰ ਸਾਹਮਣੇ ਸਿਰ ਤੋਂ ਪੱਗ ਲਾ ਕੇ ਉਹਦੇ ਪੈਰਾਂ 'ਚ ਸੁੱਟ ਦਿੱਤੀ ਹੈ। ਯਹੀਆ ਖਾਨ ਨੇ ਪੁੱਛਿਆ ਹੈ, ਲਖਪਤ ਰਾਏ ਪੱਗ ਆਪੇ ਆਪਣੀ ਉਤਾਰੀ ਹੈ, ਕੀ ਕਾਰਨ ਹੈ? ਕਹਿੰਦਾ, ਮੇਰੇ ਭਾਈ ਨੂੰ ਸਿੰਘਾਂ ਮਾਰ ਦਿੱਤਾ ਹੈ। ਉਸ ਦਿਨ ਖੱਤਰੀ ਅਖਵਾਵਾਂਗਾ, ਉਸ ਦਿਨ ਸਿਰ 'ਤੇ ਪਗੜੀ ਧਾਰਨ ਕਰਾਂਗਾ ਜਦੋਂ ਸਿੰਘਾਂ ਦਾ ਖੁਰਾ ਖੋਜ ਦੁਨੀਆ ਤੋਂ ਮਿਟਾ ਦੇਵਾਂਗਾ। ਯਹੀਆ ਖਾਨ ਦੀ ਮਦਦ ਦੇ ਨਾਲ ਫੌਜਾਂ ਲੈ ਕਰਕੇ ਸਿੰਘਾਂ 'ਤੇ ਹਮਲਾ ਕਰਨ ਲਈ ਬੜਾ ਹੀ ਉਤਾਵਲਾ ਹੈ ਲਖਪਤ ਰਾਏ, ਔਰ ਇਕੱਲਾ ਨਹੀਂ ਹੈ। ਲਖਪਤ ਰਾਏ ਦੇ ਨਾਲ ਜਲੰਧਰ ਦਾ ਸੂਬਾ ਹੈ, ਇਲਾਕੇ ਦੇ ਬੜੇ ਬੜੇ ਗੁੱਜਰ ਨੇ, ਇਲਾਕੇ ਦੇ ਬੜੇ ਬੜੇ ਲੁਟੇਰੇ ਨੇ, ਬਹਾਵਲਪੁਰ, ਜਲੰਧਰ, ਇਲਾਕੇ ਦੀਆਂ ਫੌਜਾਂ ਇਸ ਦੇ ਨਾਲ ਨੇ, ਮੁਲਤਾਨ ਦੀਆਂ ਫੌਜਾਂ ਇਸ ਦੇ ਨਾਲ ਨੇ, ਚੌਵਾਂ ਪੰਜਾਂ ਇਲਾਕਿਆਂ ਦੀਆਂ ਫੌਜਾਂ ਇਕੱਠੀਆਂ ਕਰਕੇ ਸਿੱਖ ਜਗਤ 'ਤੇ ਹਮਲਾ ਕਰਨ ਲਈ ਉਤਾਵਲਾ ਹੋਇਆ। ਲਾਹੌਰ ਦੀਆਂ ਗਲੀਆਂ ਤੋਂ ਕਤਲੋ ਗੈਰਤ ਸ਼ੁਰੂ ਕਰਦਾ ਹੈ। ਮੱਸਿਆ ਦਾ ਦਿਨ ਸੀ, ਗਲੀਆਂ ਵਿੱਚੋਂ ਫੜ ਫੜ ਕੇ ਸਿੰਘ ਸ਼ਹੀਦ ਕਰਨੇ ਸ਼ੁਰੂ ਕਰ ਦਿੱਤੇ, ਬੱਚੇ ਕੀ, ਬਜ਼ੁਰਗ ਕੀ, ਬੀਬੀ ਕੀ ਸ਼ਹੀਦ ਕਰਨ ਲੱਗਾ। ਨਵਾਬ ਕਪੂਰ ਸਿੰਘ ਨੇ ਕਾਨੂਆਨ ਦੇ ਇਲਾਕੇ ਦੇ ਵਿੱਚ ਜਿਹੜੀ ਸ਼ੰਭ ਹੈ, ਜੰਗਲ ਹੈ, ਇੱਥੇ ਸਿੰਘਾਂ ਨੂੰ ਇਕੱਠੇ ਹੋਣ ਲਈ ਆਖਿਆ। ਬੜੇ ਬੜੇ ਸਿੰਘ ਜਰਨੈਲ ਉੱਥੇ ਇਕੱਠੇ ਹੋਏ ਨੇ, ਜਿਨ੍ਹਾਂ ਵਿੱਚ ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਹੈ, ਸਰਦਾਰ ਨੌਦ ਸਿੰਘ ਸ਼ੁਕਰਾ ਚੱਕੀਆ ਹੈ, ਨਵਾਬ ਕਪੂਰ ਸਿੰਘ ਹੈ, ਸਰਦਾਰ ਸੁੱਖਾ ਸਿੰਘ ਮਾੜੀ ਕੰਬੋ ਕੀ ਹੈ, ਸਰਦਾਰ ਗੁਰਦਿਆਲ ਸਿੰਘ ਡੱਲੇ ਵਾਲੀ ਆ, ਇਹ ਸਾਰੀ ਇਕੱਤਰਤਾਈ ਹੋਈ ਹੈ। 25,000 ਦੇ ਕਰੀਬ ਸਿੰਘ ਇੱਥੇ ਇਕੱਠੇ ਹੋਏ ਨੇ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਖਾਲਸਾ ਇਕੱਠਾ ਹੋਇਆ ਹੈ। ਮਾਰੋ ਮਾਰ ਕਰਦਾ ਲਖਪਤ ਰਾਏ 50,000 ਤੋਂ ਉੱਤੇ ਫੌਜਾਂ ਲੈ ਕੇ ਇਸ ਸ਼ੰਭ ਵਿੱਚ ਪਹੁੰਚਿਆ ਹੈ। ਜੰਗਲ ਨੂੰ, ਰੁੱਖਾਂ ਨੂੰ ਕੱਟ ਵੱਢ ਕਰਕੇ ਅਤੇ ਜੰਗਲ ਨੂੰ ਅੱਗ ਲਾ ਦਿੱਤੀ ਗਈ ਹੈ ਵੀ ਖਾਲਸਾ ਸੜ ਕੇ ਮਰ ਮੁੱਕ ਜਾਵੇਗਾ। ਸਿੰਘ ਤਲਵਾਰਾਂ ਸੂਤ ਕੇ ਮੈਦਾਨੇ ਜੰਗ ਵਿੱਚ ਮੁਗਲਾਂ ਦੇ ਸਾਹਮਣੇ ਉੱਤਰ ਆਏ ਨੇ। ਲਖਪਤ ਰਾਏ ਦੀ ਮਦਦ ਕਰਨ ਹਰਭਜ ਰਾਏ ਜੋ ਇਹਦਾ ਕਾਕਾ ਹੈ ਲਖਪਤ ਰਾਏ ਦਾ, ਯਹੀਆ ਖਾਨ ਦਾ ਪੁੱਤਰ ਨਾਹਰ ਖਾਨ ਜੋ ਹੈ ਇਹ ਸਾਹਮਣੇ ਹੋਏ ਨੇ। ਉੱਧਰ ਬਾਬਾ ਸੁੱਖਾ ਸਿੰਘ ਮਾੜੀ ਕੰਬੋਕੀ ਦੇ ਨਾਲ, ਬਾਬਾ ਜੱਸਾ ਸਿੰਘ ਆਲੂਵਾਲੀਆ ਵਰਗੇ ਮਹਾਨ ਸੂਰਬੀਰ ਯੋਧੇ ਨਾਲ ਹੋ ਗਏ ਨੇ, ਹੋਰ ਸਰਦਾਰ ਨਾਲ ਨੇ। ਘਮਸਾਨ ਦਾ ਯੁੱਧ ਹੋਇਆ ਹੈ, 7-8 ਹਜ਼ਾਰ ਦੇ ਕਰੀਬ ਸਿੰਘ ਇਸ ਜੰਗ ਦੇ ਦਰਮਿਆਨ ਸ਼ਹਾਦਤ ਦੀ ਅਵਧੀ ਨੂੰ ਪਾ ਗਏ। ਇਹ ਠੀਕ ਹੈ ਖੂਨੀ ਸਾਕਾ ਹੈ, ਬੇਅੰਤ ਸ਼ਹਾਦਤਾਂ ਹੋਈਆਂ ਨੇ, ਪਰ ਇਹਦੇ ਵਿੱਚ ਸਿੱਖ ਜਗਤ ਨਾਲੋਂ ਜ਼ਿਆਦਾ ਨੁਕਸਾਨ ਮੁਗਲਾਂ ਦਾ ਹੋਇਆ ਹੈ। ਲਖਪਤ ਰਾਏ ਦਾ ਬੜਾ ਮਹਾਨ ਕੋਝਾ ਸ਼ਾਨ ਸਿੱਖ ਜਗਤ ਦੇ ਕਾਰਨ ਇੱਥੇ ਹੁੰਦਾ ਹੈ, ਜਿੱਥੇ ਨਾਹਰ ਖਾਨ ਨੂੰ ਸਿੰਘਾਂ ਨੇ ਮੌਤ ਦੇ ਘਾਟ ਉਤਾਰਿਆ, ਯਹੀਆ ਖਾਨ ਦਾ ਕਾਕਾ ਮੌਤ ਦੇ ਘਾਟ ਉਤਾਰਿਆ ਗਿਆ, ਉੱਥੇ ਹਰਭਜ ਰਾਏ ਇਹ ਜਿਹੜਾ ਲਖਪਤ ਰਾਏ ਦਾ ਕਾਕਾ ਹੈ ਸਿੰਘਾਂ ਨੇ ਇਹ ਵੀ ਮਾਰ ਲਿਆ ਹੈ। ਹਾਥੀ 'ਤੇ ਚੜਿਆ ਲਖਪਤ ਰਾਏ ਜਦੋਂ ਸਾਹਮਣੇ ਹੋ ਕੇ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਨੇ ਹਮਲਾ ਕੀਤਾ ਹੈ, ਚਾਣਚੱਕ ਗੋਲੀ ਆ ਕੇ ਸਿੰਘ ਦੀ ਲੱਤ 'ਤੇ ਲੱਗੀ ਹੈ, ਪਿਆ ਦਸਤਾਰ ਅੱਧੀ ਆਪਣੀ ਪਾੜ ਕਰਕੇ ਉਹ ਜ਼ਖਮ ਦੇ ਉੱਤੇ ਬੰਨ੍ਹੀ ਹੈ, ਫਿਰ ਜੰਗ ਦੇ ਵਿੱਚ ਲੜਨ ਲੱਗ ਪਿਆ ਹੈ। ਭੁੱਖੇ ਭਾਣੇ ਸਿੰਘ ਲੜਦੇ ਰਹੇ, ਹਜ਼ਾਰਾਂ ਸ਼ਹਾਦਤਾਂ ਹੋਈਆਂ, ਹਜ਼ਾਰਾਂ ਸੂਰਬੀਰ ਯੋਧੇ ਸ਼ਹਾਦਤ ਦੀ ਅਵਧੀ ਨੂੰ ਮਾਣ ਗਏ ਔਰ ਐਸੀ ਅਵਸਥਾ ਦਰਸਾ ਗਏ। ਕਹਿੰਦੇ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਨਿਰੰਕਾਰੀਏ ਤੇ ਕੁਝ ਵੀ ਨਹੀਂ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਵਾਰੇ ਜਾਈਏ ਤੇਰੇ ਤੋਂ, ਚੱਪਾ ਚੱਪਾ ਸਰੀਰ ਦਾ ਉੱਡ ਜਾਵੇ, ਬੰਦ ਬੰਦ ਕੱਟਿਆ ਜਾਵੇ, ਚਮਨ ਤੇਰੀ ਖਾਤਰ ਬੰਦ ਬੰਦ ਕਰਕੇ ਟੋਟੇ ਟੋਟੇ ਕਰਕੇ ਵਾਰਨ ਲਈ ਅਸੀਂ ਤਿਆਰ ਹਾਂ। ਇਸ ਸਿੱਖ ਜਗਤ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਨ ਲਈ ਉਹ ਮਹਾਂਪੁਰਸ਼ਾਂ ਨੇ ਸ਼ਹੀਦੀਆਂ ਪਾਈਆਂ, ਲੰਮਾ ਇਤਿਹਾਸ ਹੈ। ਸੰਖੇਪ ਵਿੱਚ ਆਪਾਂ ਇੱਥੇ ਇਸ ਇਤਿਹਾਸ ਨੂੰ ਸਮਾਪਤ ਕਰਕੇ ਗੁਰੂ ਕੇ ਫੁਰਮਾਨ ਨੂੰ ਲੈ ਕਰਕੇ ਕਥਾ ਵਿਚਾਰ ਦੀਨ ਦੁਨੀਆ ਦੇ ਮਾਲਕ ਦੇ ਅਗੰਮੀ ਹੁਕਮ ਦੀ ਕਰਨ ਦਾ ਯਤਨ ਕਰੀਏ। ਉਹਨਾਂ ਮਹਾਨ ਸ਼ਹੀਦਾਂ ਸਤਪੁਰਸ਼ਾਂ ਨੂੰ ਘੱਲੂਘਾਰੇ ਦਰਮਿਆਨ ਸ਼ਹਾਦਤ ਦੀ ਅਵਧੀ ਪਾਉਣ ਵਾਲਿਆਂ ਨੂੰ ਕੋਟੋਂ ਕੋਟ ਨਮਨ ਹੈ। ਅਗਰ ਘੋੜਿਆਂ ਦੀਆਂ ਕਾਠੀਆਂ 'ਤੇ ਉਹ ਨਾ ਰਹੇ ਹੁੰਦੇ, ਜੇਠ ਹਾੜ ਦੀ ਗਰਮੀ ਉਹਨਾਂ ਹੰਢਾਈ ਨਾ ਹੁੰਦੀ, ਆ ਢਾਲਾਂ ਨੂੰ ਤਵੇ ਬਣਾ ਕੇ ਕੱਚੀਆਂ ਪੱਕੀਆਂ ਰੋਟੀਆਂ ਨਾ ਛਕੀਆਂ ਹੁੰਦੀਆਂ, ਤਲਵਾਰਾਂ ਦੀ ਧਾਰ 'ਤੇ ਨਾ ਨੱਚੇ ਹੁੰਦੇ, ਅਤੇ 700 ਸਾਲ ਦੀ ਪੁਰਾਣੀ ਗੁਲਾਮੀ ਦੇ ਸੰਗਲ ਤੁਹਾਡੇ ਗਲੋਂ ਸਿੱਖੋ ਭਾਰਤ ਵਰਸ਼ ਦੇ ਲੋਕੋ ਕਦੇ ਵੀ ਨਾ ਲੈਂਦੇ। ਇਹ ਰਜਾਈਆਂ ਦੇ ਨਿੱਘ, ਇਹ ਏਸੀਆਂ ਦੇ ਵਿੱਚ ਆਨੰਦ ਮਾਣਨੇ, 36 ਪ੍ਰਕਾਰ ਦੇ ਭੋਜਨ, ਇਹ ਆਜ਼ਾਦੀ, ਇਹ ਦਸਤਾਰਾਂ, ਇਹ ਬਰਕਤਾਂ ਸਭ ਉਹਨਾਂ ਸ਼ਹੀਦਾਂ ਨੇ ਸਾਡੀ ਝੋਲੀ ਪਾਈਆਂ ਨੇ, ਨਹੀਂ ਤਾਂ ਗੁਲਾਮਾਂ ਨੂੰ ਤਾਂ ਸੁੱਕੀ ਰੋਟੀ ਵੀ ਨਸੀਬ ਨਹੀਂ ਹੁੰਦੀ ਰਹੀ 700 ਵਰ੍ਹਾ ਇਸ ਦੇਸ਼ ਦੇ ਅੰਦਰ। ਆਹ ਉਹਨਾਂ ਨੂੰ ਯਾਦ ਕਰਦਿਆਂ ਨਤਮਸਤ ਹੋਈਏ, ਸਮੁੱਚਿਆਂ ਸ਼ਹੀਦਾਂ ਸਤਪੁਰਸ਼ਾਂ ਨੂੰ ਯਾਦ ਰੱਖੀਏ, ਉਹਨਾਂ ਜੀਵਨ 'ਚੋਂ ਕਿਣਕਾ ਸਾਡੇ ਹਿਰਦੇ ਵਿੱਚ ਵਸੇ, ਅਸੀਂ ਵੀ ਸਿੱਖ ਜਗਤ ਲਈ ਕੋਈ ਸੇਵਾ ਕਰੀਏ, ਸਾਡਾ ਵੀ ਦੁਨੀਆ 'ਤੇ ਕੋਈ ਨਾਮ ਹੋਵੇ। ਆਓ ਜੀ ਗੁਰੂ ਕੇ ਫੁਰਮਾਨ ਨਾਲ ਜੁੜਨਾ ਕਰੀਏ ਜੀ।
ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸੱਤ ਵਟ।
ਯੋਗ ਪਵੀਤ ਜੰਝੂ, ਜੰਝੂ ਸੰਸਕਾਰ, ਜੰਝੂ ਦਾ ਬੜਾ ਲੰਮਾ ਲੇਖਾ ਜੋਖਾ ਹੈ। ਸਨਾਤਨ ਮਤ ਹਿੰਦੂ ਮਤ ਨੂੰ ਪੜ੍ਹੀਏ, ਬੜਾ ਕੁਝ ਉਹਦੇ 'ਚੋਂ ਜੰਝੂ ਦੇ ਪ੍ਰਤੀ ਮਾਲਮ ਹੁੰਦਾ ਹੈ। ਖੈਰ ਸੰਖੇਪ ਵਿੱਚ ਆਪਾਂ ਚੱਲੀਏ, ਜਿਹੜਾ ਜੰਝੂ ਹੈ ਨਾ, ਜਿੰਨਾ ਚਿਰ ਬੱਚਾ ਜੰਝੂ ਨਹੀਂ ਪਹਿਨਦਾ ਉਹਦਾ ਆਗਾਜ਼ ਹਿੰਦੂ ਧਰਮ ਵਿੱਚ ਨਹੀਂ ਮੰਨਿਆ ਜਾਂਦਾ। ਬਾਬਾ ਮਹਿਤਾ ਕਾਲੂ ਜੀ ਨੇ ਵੇਖਿਆ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਉਮਰ ਕੁਝ ਵਧੇਰੇ ਹੋਈ ਹੈ, ਬਚਪਨ ਵਿੱਚੋਂ ਨਿਕਲੇ ਨੇ, ਔਰ ਜੰਝੂ ਸੰਸਕਾਰ ਦੀ ਉਮਰ ਜਾਣ ਕਰਕੇ ਹਰਦਿਆਲ ਰੋਹਤ ਨੂੰ ਸੱਦਿਆ ਗਿਆ। ਉਹਨੂੰ ਕਹਿੰਦੇ ਵੀ ਇਹਨੂੰ ਜੰਝੂ ਪਹਿਨਾ ਦੇਵੋ, ਸਨਾਤਨ ਮਤ ਦੇ ਵਿੱਚ ਇਹਨਾਂ ਦਾ ਆਗਾਜ਼ ਹੋਵੇ। ਉਥਾਨਕਾ ਹੈ ਸ਼ਬਦ ਦੀ, ਗੁਰੂ ਨਾਨਕ ਪਾਤਸ਼ਾਹ ਨੂੰ ਜੰਝੂ ਪਹਿਨਾਇਆ ਜਾਣ ਲੱਗਾ ਹੈ, ਜੰਝੂ ਸੰਸਕਾਰ ਦੀਨ ਦੁਨੀਆ ਦੇ ਮਾਲਕ ਦਾ ਹੋਣ ਲੱਗਾ ਹੈ। ਹਰਦਿਆਲ ਪੁਰੋਹਿਤ ਨੇ ਸੂਤ ਦਾ ਜੰਝੂ ਵੱਟ ਕਰਕੇ ਕਪਾਹ ਤੋਂ ਸੂਤ ਬਣਾਉਂਦਾ ਹੈ, ਗੰਢਾਂ ਗੁੰਢਾਂ ਦੇ ਕੇ ਜੰਝੂ ਬਣਾ ਕਰਕੇ ਨਾਨਕ ਨਿਰੰਕਾਰੀ ਦੇ ਗਲ ਵਿੱਚ ਇਹ ਧਾਗਾ ਪਹਿਨਾਉਣ ਲੱਗੇ ਨੇ। ਦੀਨ ਦੁਨੀਆ ਦੇ ਮਾਲਕ ਜੀ ਨੇ ਪੁੱਛਿਆ ਵੀ ਇਹ ਜੰਝੂ ਕਿਸ ਲਈ ਪਾ ਰਹੇ ਹੋ? ਦਿਲਾਂ ਦੀਆਂ ਜਾਣਨ ਵਾਲੇ ਨੇ ਇਹ ਗੱਲ ਨੂੰ ਖਿਆਲ ਵਿੱਚ ਰੱਖੀ, ਗੁਰੂ ਤੇਰੇ ਮੇਰੇ ਵਰਗਾ ਨਹੀਂ ਹੈ, ਵੀ ਚੰਮ ਦੇ ਲਿਫਾਫੇ ਅੰਦਰ ਮਨ ਵਿੱਚ ਕੀ ਵਾਪਰ ਰਿਹਾ ਹੈ ਗੁਰੂ ਜਾਣਦਾ ਨਾ ਹੋਵੇਗਾ। ਬਿਨ ਬੋਲਿਆਂ ਸਭ ਕੁਛ ਜਾਣਦਾ ਉਹ ਚੰਮ ਦੇ ਲਿਫਾਫੇ ਅੰਦਰ ਕੀ ਹੈ ਸਭ ਜਾਣਦਾ ਹੈ। ਫਿਰ ਵੀ ਹੁਣ ਸੰਗਤ ਬੈਠੀ ਹੈ, ਰਿਸ਼ਤੇਦਾਰ ਸੰਬੰਧੀ ਇਕੱਠੇ ਹੋਏ ਨੇ, ਇਹ ਸਮਝਾਇਆ ਜਾਂਦਾ ਹੈ ਵੀ ਜੰਝੂ ਧਰਮ ਦਾ ਪ੍ਰਤੀਕ ਹੈ, ਜੰਝੂ ਪਾਉਣ ਤੋਂ ਬਿਨਾਂ ਕੋਈ ਧਰਮੀ ਬਣ ਨਹੀਂ ਸਕਦਾ। ਸਾਰਿਆਂ ਨੂੰ ਉਪਦੇਸ਼ ਦੇਣਾ ਹੈ, ਪੰਡਿਤ ਨੂੰ ਸਮਝਾਉਣ ਦੇ ਨਾਲ ਨਾਲ ਸੱਚੀ ਲੁਕਾਈ ਨੂੰ ਸਮਝਾਉਣਾ ਹੈ। ਕਹਿੰਦੇ ਪੰਡਿਤ ਜੀ ਇੱਕ ਗੱਲ ਦੱਸੋ, ਪੁਰੋਹਿਤ ਜੀ ਇਹ ਜੰਝੂ ਕਾਹਦੇ ਲਈ ਪਾਉਂਦੇ ਹੋ? ਕਹਿੰਦੇ ਜੀ ਇਹ ਪਵਿੱਤਰ ਸੂਤਰ ਹੈ, ਇਸ ਨੂੰ ਪਹਿਨ ਕੇ ਜਿਹੜਾ ਇਨਸਾਨ ਹੈ ਸਨਾਤਨ ਮਤ ਵਿੱਚ ਹਿੰਦੂ ਮਤ ਵਿੱਚ ਦਾਖਲਾ ਲੈਂਦਾ ਹੈ, ਔਰ ਇਨਸਾਨ ਨੂੰ ਇਹ ਬੁੱਧ ਹੁੰਦਾ ਹੈ ਵੀ ਜਿਵੇਂ ਸਰੀਰ ਨੂੰ ਜੰਝੂ ਨੇ ਬੰਨ੍ਹ ਕੇ ਰੱਖਿਆ ਹੈ, ਇਉਂ ਇਨਸਾਨ ਨੇ ਮਨ ਨੂੰ ਵਿਕਾਰਾਂ ਤੋਂ ਗੰਢ ਮਾਰ ਕੇ ਰੱਖਣਾ ਹੈ। ਜਿਵੇਂ ਜੰਝੂ ਸਰੀਰ ਨੂੰ ਬੰਨ੍ਹਦਾ ਹੈ ਕਾਮ ਕ੍ਰੋਧ ਲੋਭ ਮੋਹ ਤੋਂ, ਇੰਦਰੀਆਂ ਨੂੰ, ਅੱਖ ਨੱਕ ਕੰਨ ਨੂੰ, ਸਰੀਰ ਨੂੰ, ਮਨ ਨੂੰ ਅਸੀਂ ਬੰਨ੍ਹ ਕੇ ਰੱਖਣਾ ਹੈ। ਦੀਨ ਦੁਨੀਆ ਦੇ ਮਾਲਕ ਨੇ ਪੁੱਛਿਆ ਕਿ ਇਹ ਜੰਝੂ ਪਾਇਆ ਇੰਦਰੇ ਬੰਨ੍ਹੇ ਜਾਂਦੇ ਨੇ, ਮਨ ਵਿਕਾਰਾਂ ਵਾਲੀ ਦੌੜ ਭੱਜ ਛੱਡ ਦਿੰਦਾ ਹੈ, ਅੱਖਾਂ ਬੁਰਾ ਵੇਖਣਾ ਛੱਡ ਦਿੰਦੀਆਂ ਨੇ, ਕੰਨ ਬੁਰਾ ਵੇਖਣਾ ਸੁਣਨਾ ਛੱਡ ਦਿੰਦੇ ਨੇ। ਇਉਂ ਪਾਤਸ਼ਾਹ ਵਾਰ ਵਾਰ ਸਵਾਲ ਕਰਦੇ ਨੇ, ਕਹਿੰਦੇ ਦੇਖੋ ਜੀ ਇਹੀ ਪਵਿੱਤਰ ਭਾਵਨਾ, ਇਹਦੇ ਪਿੱਛੇ ਵੀ ਇਹ ਵਿਕਾਰਾਂ ਨੂੰ ਗੰਢ ਮਾਰਨ ਦੇ ਯੋਗ ਹੈ। ਹਿੰਦੂ ਮਤ ਦੇ ਅੰਦਰ ਇਹ ਲਾਜ਼ਮੀ ਹੈ, ਜਿਵੇਂ ਮਾਤਾ ਪਿਤਾ ਬੱਚੇ ਨੂੰ ਭੌਤਿਕ ਜਨਮ ਦੇ ਨੇ, ਔਰ ਜਦੋਂ ਉਮਰ ਹੁੰਦੀ ਹੈ, ਜਿਹੜਾ ਕੋਈ ਗੁਰੂ ਹੈ, ਜਿਹੜਾ ਕੋਈ ਪਰਿਵਾਰ ਦਾ ਪੁਰੋਹਿਤ ਹੈ, ਜਿਹੜਾ ਕੋਈ ਉਸ ਧਰਮ ਦਾ ਆਚਾਰਿਆ ਹੈ, ਉਹ ਬੱਚੇ ਨੂੰ ਬੌਧਿਕ ਅਤੇ ਨੈਤਿਕ ਜਨਮ ਬਖਸ਼ਦਾ ਹੈ। ਜੰਝੂ ਪਵਾ ਕਰਕੇ ਧਰਮ ਦੇ ਵਿੱਚ ਜਨਮ ਦਿੰਦਾ ਹੈ, ਜੰਝੂ ਪਵਾ ਕਰਕੇ। ਹਿੰਦੂ ਬਣਨ ਲਈ ਜੰਝੂ ਪਾਉਣਾ ਜ਼ਰੂਰੀ ਹੈ, ਅਤੇ ਜੰਝੂ ਪਾਉਣ ਵਾਲੇ ਬਾਲਕ ਨੂੰ ਦਵਿਜ ਵੀ ਕਹਿੰਦੇ ਨੇ, ਦੋਹਰਾ ਜਨਮ, ਇੱਕ ਜਨਮ ਤੇ ਮਾਂ ਦੇ ਗਰਭ 'ਚੋਂ ਹੋਇਆ ਅਤੇ ਜਿੱਦਣ ਜੰਝੂ ਪਵਾ ਦਿੱਤਾ ਗਿਆ ਉੱਦਣ ਇਹਦਾ ਕਹਿੰਦੇ ਵੀ ਹਿੰਦੂ ਮਤ ਵਿੱਚ ਜਨਮ ਹੋ ਗਿਆ ਹੈ, ਦਵਿਜ ਇਸ ਲਈ ਕਹਿੰਦੇ ਨੇ, ਦੋਹਰਾ ਜਨਮ ਇਸ ਨੂੰ ਪ੍ਰਾਪਤ ਹੋ ਗਿਆ ਹੈ। ਬੜੇ ਉਤਾਵਲੇ ਨੇ ਪੁਰੋਹਿਤ ਜੀ ਜੰਝੂ ਪਵਾਉਣ ਦੇ ਲਈ, ਅਤੇ ਮਹਾਰਾਜ ਕਹਿੰਦੇ ਵੀ ਜੇ ਜੰਝੂ ਪਾਇਆ ਵਿਕਾਰ ਨਾ ਬੰਨੇ ਗਏ, ਜੰਝੂ ਪਾਇਆ ਅੱਖਾਂ ਬੁਰਾ ਵੇਖਣੋਂ ਨਾ ਹਟੀਆਂ, ਕੰਨ ਬੁਰਾ ਸੁਣਨੋਂ ਨਾ ਹਟੇ, ਸਰੀਰ ਨੇ ਕਰਮ ਕਰਨੇ ਨਾ ਛੱਡੇ, ਹੱਥ ਨੱਕ ਕੰਨ ਇਹ ਜਿੰਨੇ ਵੀ ਇੰਦਰੇ ਨੇ, ਕਰਮ ਇੰਦਰੇ, ਗਿਆਨ ਇੰਦਰੇ, ਜੇ ਜੰਝੂ ਦੇ ਨਾਲ ਬੰਨੇ ਨਾ ਗਏ, ਵਿਕਾਰ ਕਾਬੂ ਵਿੱਚ ਨਾ ਆਏ, ਕੁਕਰਮ ਕਾਬੂ ਵਿੱਚ ਨਾ ਆਏ, ਤਾਂ ਫਿਰ ਜੰਝੂ ਦਾ ਕੀ ਫਾਇਦਾ ਹੋਇਆ? ਜੇ ਧਾਗੇ ਨਾਲ ਇਹ ਸਭ ਕੁਝ ਬੰਨਿਆ ਨਾ ਗਿਆ ਤਾਂ ਜੰਝੂ ਦਾ ਕੀ ਫਾਇਦਾ ਹੋਇਆ? ਕਹਿੰਦੇ ਜੰਝੂ ਪੁਰੋਹਿਤ ਜੀ ਉਹ ਪਾਇਓ ਜਿਹੜਾ ਸਥੂਲ ਸਰੀਰ ਦੇ 'ਤੇ ਟਿਕਿਆ ਹੀ ਹੋਇਆ ਹੈ। ਰੱਬ ਨਾ ਕਰੇ ਸਰੀਰ ਰਵੇ ਜਾਂ ਨਾ ਰਵੇ, ਸੂਖਸ਼ਮ ਸਰੀਰ ਰਹਿ ਜਾਵੇ, ਜੀਵ ਰਹਿ ਜਾਵੇ, ਮਨ ਰਹਿ ਜਾਵੇ, ਜੋਤ ਰਹਿ ਜਾਵੇ, ਆਤਮਾ ਰਹਿ ਜਾਵੇ, ਅਤੇ ਐਸਾ ਜੰਝੂ ਪਾਇਓ ਜਿਹੜਾ ਅੰਤਲੇ ਸਮੇਂ ਇਸ ਸੂਖਸ਼ਮ ਸਰੀਰ ਦਾ ਵੀ ਸਾਥ ਨਾ ਛੱਡੇ। ਅਤੇ ਜੇ ਤਾਂ ਭਾਈ ਇੱਦਾਂ ਦਾ ਜੰਝੂ ਹੈ ਜਿਹੜਾ ਪ੍ਰਭੂ ਦੀ ਦਰਗਾਹ ਵਿੱਚ ਲੈ ਜਾਵੇ, ਵਿਕਾਰਾਂ ਤੋਂ ਰਹਿਤ ਕਰ ਦੇ, ਇੰਦਰੀਆਂ ਨੂੰ ਬੁਰੇ ਕਰਮ ਕਰਨੋਂ ਰੋਕ ਦੇਵੇ, ਮਰਨ ਤੋਂ ਬਾਅਦ ਵੀ ਸਾਥ ਦੇਵੇ, ਤਾਂ ਉਹ ਪ੍ਰੋਤ ਜੀ ਮੈਂ ਹਾਜ਼ਰ ਹਾਂ, ਪਾ ਦਿਓ। ਅਤੇ ਜੇ ਇਹ ਧਾਗਾ ਕੁਝ ਕਰਨ ਜੋਗਾ ਨਹੀਂ ਹੈ, ਜੇ ਵਿਕਾਰਾਂ ਚਾਹ ਨਹੀਂ ਸਕਦਾ, ਰੋਕ ਨਹੀਂ ਸਕਦਾ, ਵਿਕਾਰਾਂ ਵਿੱਚ ਗਲਤਾਨ ਹੋਣੋਂ ਬਚਾ ਨਹੀਂ ਸਕਦਾ, ਵਿਸ਼ਿਆਂ ਤੋਂ ਰਹਿਤ ਨਹੀਂ ਕਰ ਸਕਦਾ, ਅੰਤ ਸਮੇਂ ਸਾਥ ਨਹੀਂ ਨਿਭਾ ਸਕਦਾ, ਅਕਾਲ ਪੁਰਖ ਦੀ ਦਰਗਾਹ ਵਿੱਚ ਵਾਸਾ ਨਹੀਂ ਦਵਾ ਸਕਦਾ, ਤਾਂ ਮੈਂ ਇਹ ਧਾਗਾ ਨਹੀਂ ਜੇ ਪਾਉਣਾ। ਹੁਣ ਪੁਰੋਹਿਤ ਐਸੇ ਬਚਨ ਸੁਣ ਕੇ ਬੜਾ ਹੈਰਾਨ ਹੈ ਵੀ ਉਮਰ ਬੜੀ ਥੋੜ੍ਹੀ ਹੈ, ਗੱਲਾਂ ਬੜੀਆਂ ਉੱਚੀਆਂ ਨੇ, ਅਤੇ ਦੀਨ ਦੁਨੀਆ ਦੇ ਮਾਲਕ ਨੂੰ ਕਹਿੰਦਾ ਜੀ ਉਹ ਜਿਹੜਾ ਜੰਜੂ ਅੰਤ ਤੱਕ ਨਿਭਦਾ ਹੈ ਮੇਰੇ ਕੋਲ ਤਾਂ ਹੈ ਨਹੀਂ, ਜੇ ਤੁਹਾਡੇ ਕੋਲ ਕੋਈ ਹੈ ਤਾਂ ਮੈਨੂੰ ਦੱਸ ਦਿਓ। ਅਤੇ ਦੀਨ ਦੁਨੀਆ ਦਾ ਮਾਲਕ ਨਾਨਕ ਓਂਕਾਰੀ, ਕੁੱਲ ਕਾਇਨਾਤ ਦਾ ਮਾਲਕ ਆਪ ਨਾਰਾਇਣ ਕਲਾਧਾਰ, ਜਗ ਮਹਿ ਪਰਵਰਿਓ ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਕੁੱਲ ਕਾਇਨਾਤ ਦਾ ਮਾਲਕ ਗੁਰੂ ਨਾਨਕ ਨਿਰੰਕਾਰੀ, ਦੀਨ ਦੁਨੀਆ ਦਾ ਮਾਲਕ ਆਖਣ ਲੱਗਾ ਲਓ ਪੁਰਖ ਜੀ, ਅੰਤ ਸਮੇਂ ਤੱਕ ਨਿਭਣ ਵਾਲਾ ਜਿਹੜਾ ਜੰਜੂ ਹੈ, ਵਿਕਾਰਾਂ ਨੂੰ ਬੰਨਣ ਵਾਲਾ, ਕਾਮ ਕ੍ਰੋਧ ਤੋਂ ਨਿਜ਼ਾਕਤ ਦਿਵਾਉਣ ਵਾਲਾ ਜਿਹੜਾ ਜੰਜੂ ਹੈ, ਉਹ ਜਿਹੜਾ ਮਨ ਨੂੰ ਕਾਬੂ ਕਰਨ ਵਾਲਾ ਜੰਜੂ ਹੈ, ਆਓ ਦੱਸਾਂ ਤੁਹਾਨੂੰ ਉਹ ਕੀ ਹੈ, ਉਹ ਕਿਵੇਂ ਬਣਦਾ ਹੈ, ਕਿਵੇਂ ਵਿਕਾਰਾਂ ਤੋਂ ਨਿਜ਼ਾਕਤ ਦਵਾ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਵਾਸਾ ਦਿਵਾਉਂਦਾ ਹੈ। ਇਹ ਜੰਜੂ ਤੇ ਧਰਮੀ ਨਹੀਂ ਬਣਾ ਸਕੇਗਾ, ਇਹ ਤੇ ਕੇਵਲ ਇੱਕ ਧਰਮ ਚਿੰਨ੍ਹ ਬਣ ਕੇ ਰਹਿ ਗਿਆ। ਭਾਵਨਾ ਤੇ ਜੰਜੂ ਪਿੱਛੇ ਇਹ ਸੀ ਵੀ ਜਿਵੇਂ ਚੰਮ ਨੂੰ ਜੰਜੂ ਨੇ ਬੰਨਿਆ ਹੈ, ਤੁਸੀਂ ਮਨ ਨੂੰ ਵਿਕਾਰਾਂ ਤੋਂ ਬੰਨ ਲਓ। ਹੁਣ ਜੰਜੂ ਚਿੰਨ੍ਹ ਬਣ ਕੇ ਰਹਿ ਗਿਆ ਹੈ, ਲੋਕ ਜੰਜੂ ਪਾ ਕੇ ਵੀ ਕੁਕਰਮ ਕਰ ਰਹੇ ਨੇ, ਠੱਗੀਆਂ ਚੋਰੀਆਂ ਯਾਰੀਆਂ ਲਾ ਰਹੇ ਨੇ, ਵਿਕਾਰਾਂ ਵਿੱਚ ਗਲਤਾਨ ਨੇ, ਕੇਵਲ ਚਿੰਨ੍ਹ ਬਣ ਕੇ ਰਹਿ ਗਿਆ ਹੈ। ਅਤੇ ਚਿੰਨ੍ਹ ਪਾਇਆ ਧਰਮ ਦੇ ਜੀਵਨ ਸਫਲਾ ਨਹੀਂ ਹੁੰਦਾ। ਹੁਣ ਜੇ ਤੁਸੀਂ ਭਾਈ ਖੰਡੇ ਦੀ ਪੌਲ ਛੱਡੀ ਹੈ, ਪਰ ਜੇ ਸੇਵਾ ਸਿਮਰਨ ਨਹੀਂ ਕਰਦੇ, ਕੇਵਲ ਸਕੂਲ ਦੀ ਵਰਦੀ ਪਾ ਲਈ ਨੰਬਰ ਨਾ ਆਈਏ, ਤਾਂ ਫਿਰ ਵੀ ਨਜ਼ਾਕਤ ਨਹੀਂ ਹੈ। ਅਤੇ ਵਰਦੀ ਪਾਉਣੀ ਵੀ ਜ਼ਰੂਰੀ ਹੈ, ਜੇ ਕਿਤਾਬਾਂ ਘਰ ਬੈਠੇ ਪੜ੍ਹੀ ਜਾਈਏ, ਐਡਮਿਸ਼ਨ ਨਹੀਂ ਹੈ, ਵਰਦੀ ਨਹੀਂ ਪਾਈ ਤਾਂ ਮੁਕਤੀ ਫਿਰ ਵੀ ਨਹੀਂ, ਪਾਸ ਫਿਰ ਵੀ ਨਹੀਂ ਹੋਇਆ ਜਾਣਾ। ਜਿੱਥੇ ਬਾਣਾ ਬਣਾ ਹੈ, ਬਾਣੀ ਦੇ ਧਾਰਨੀ ਬਣਨਾ ਪਵੇਗਾ। ਇਹ ਦੋ ਖੰਭ ਨੇ, ਬਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਕਾ ਪੰਛੀ ਜਾਣੋ, ਇਹ ਦੋ ਪੱਖ ਨੇ, ਬਾਣੀ ਅਤੇ ਬਾਣਾ ਦੋਵੇਂ ਜ਼ਰੂਰੀ ਨੇ। ਖੰਡੇ ਦੀ ਪੌਲ ਅਤੇ ਨਾਮ ਦੀ ਪੌਲ ਦੋਵੇਂ ਚਾਹੀਦੇ ਨੇ। ਕਈ ਵਾਰ ਅਸੀਂ ਕੇਵਲ ਧਰਮ ਦੇ ਚਿੰਨ੍ਹ 'ਤੇ ਪਹਿਨ ਲੈਂਦੇ ਹਾਂ, ਪਰ ਮਨ ਕਰਕੇ ਉਹਨਾਂ ਚਿੰਨ੍ਹਾਂ ਦਾ ਪ੍ਰਭਾਵ ਨਹੀਂ ਕਬੂਲਦੇ। ਮਹਾਰਾਜ ਕਹਿੰਦੇ ਤੇ ਧਾਗਾ ਚਿੰਨ੍ਹ ਬਣ ਕੇ ਰਹਿ ਗਿਆ ਹੈ, ਜਿੰਨਿਆਂ ਨੇ ਪਾਏ ਨੇ ਵਿਕਾਰਾਂ ਤੋਂ ਤਾਂ ਕੋਈ ਬਚਿਆ ਨਹੀਂ ਲੱਗਦਾ। ਆ ਵਿਕਾਰਾਂ ਤੋਂ ਬਚਾਉਣ ਵਾਲੇ ਜੰਜੂ ਨਾਲ ਤੇਰੀ ਸਾਂਝ ਪਵਾਵਾਂ ਪਣੂ, ਇਉਂ ਫੁਰਮਾਨ ਕਰਨ ਲੱਗੇ ਹਨ।
ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ।
ਮਹਾਰਾਜ ਨੇ ਜੰਜੂ ਦਾ ਜ਼ਿਕਰ ਕੀਤਾ ਹੈ, ਦਇਆ ਕਪਾਹਾ ਸੰਤੋਖ ਸੂਤ। ਜਿਹੜਾ ਪੰਡਿਤ ਜੀ ਤੁਸੀਂ ਜੰਜੂ ਪਾਉਂਦੇ ਹੋ ਸਾਫ਼ ਹੈ, ਕਪਾਹ ਇਕੱਠੀ ਕਰਕੇ ਲੈ ਆਏ, ਰੂੰ ਰਾਂ ਜਿਹਾ ਇਕੱਠਾ ਕਰਕੇ ਲੈ ਆਏ, ਉਹਨੂੰ ਵਟਣਾ ਚਾੜ੍ਹ ਲਿਆ, ਸੂਤ ਬਣਾ ਲਿਆ, ਗੰਢਾਂ ਮਾਰ ਲਈਆਂ, ਉਹ ਗਲ ਵਿੱਚ ਪਾ ਦਿੱਤਾ, ਮੋਹਰ ਲਾ ਦਿੱਤੀ ਵੀ ਇਹ ਧਰਮੀ ਹੋ ਗਿਆ ਹੈ। ਮਹਾਰਾਜ ਕਹਿੰਦੇ ਨਹੀਂ, ਅਗਰ ਵਾਕਿਆ ਹੀ ਵਿਕਾਰਾਂ ਨੂੰ ਗੰਢ ਮਾਰਨੀ ਹੈ ਤਾਂ ਇਸ ਧਾਗੇ ਨਾਲ ਨਹੀਂ ਵੱਜੇਗੀ। ਹਰ ਇੱਕ ਦੇ ਉੱਤੇ ਦਇਆ ਕਰ, ਹਰ ਇੱਕ ਗਰੀਬ ਗੁਰਬੇ ਉੱਤੇ ਦਇਆ ਕਰਨੀ, ਇਹ ਹੈ ਕਪਾਹ। ਦਇਆ ਵਾ ਧਰਮ ਬਣਾ, ਹਰ ਇੱਕ 'ਤੇ ਦਇਆ ਕਰ, ਇਹ ਹੈ ਕਪਾਹ। ਅਤੇ ਦਇਆ ਦੇ ਵਿੱਚੋਂ, ਕਪਾਹ ਦੇ ਵਿੱਚੋਂ ਜਿਵੇਂ ਸੂਤ ਨਿਕਲਦਾ ਹੈ, ਅਤੇ ਦਇਆ ਦੇ ਵਿੱਚੋਂ ਜਿਹੜਾ ਸੂਤ ਨਿਕਲੇਗਾ ਉਹ ਹੈ ਸੰਤੋਖ। ਪਰਮਾਤਮਾ ਨੇ ਪ੍ਰਾ ਲਬਧ ਅਨੁਸਾਰ ਜੋ ਬਖਸ਼ਿਆ ਹੈ, ਭਾਣੇ ਵਿਚਣਾ, ਖੁਸ਼ ਰਹਿਣਾ, ਇਹ ਸੁਭਾਅ ਬਣਾ, ਇਹਨੂੰ ਸੂਤ ਬਣਾਉਣਾ ਕਰ, ਜਤ ਗੰਢੀ ਅਤ ਵੱਟ। ਅੱਛਾ, ਫਿਰ ਉਹ ਸੂਤ ਬਣਾ ਕੇ, ਕਪਾਹ ਤੋਂ ਸੂਤ ਬਣਾ ਕੇ ਪੰਡਿਤ ਗੰਢਾਂ ਮਾਰਦੇ ਨੇ, ਇੰਦਰੀਆਂ ਨੂੰ ਦਮਨ ਕਰਨ ਰੂਪੀ ਗੰਢਾਂ ਮਾਰ, ਇੰਦਰੀਆਂ ਨੂੰ ਬੰਨਣਾ ਕਰ। ਸੰਤੋਖ ਜਦੋਂ ਆ ਗਿਆ, ਇੰਦਰੇ ਰੁਕ ਜਾਣਗੇ, ਜ਼ੁਬਾਨ ਲਲਚਾਵੇਗੀ ਨਹੀਂ ਪਦਾਰਥਾਂ ਲਈ, ਅੱਖਾਂ ਰੂਪ ਤੱਕਣ ਲਈ ਨਹੀਂ ਲਲਚਾਉਣਗੀਆਂ, ਸੰਤੋਖ ਵਿੱਚ ਨੇ, ਮਨ ਲਾਲਚ ਨਹੀਂ ਕਰੇਗਾ, ਪਦਾਰਥਾਂ ਦੀ ਦੌੜ ਭੱਜ ਖਤਮ, ਇੰਦਰੇ ਕਾਬੂ ਵਿੱਚ ਆ ਗਏ। ਕਹਿੰਦੇ ਇੰਦਰਿਆਂ ਨੂੰ ਗੰਢਾਂ ਮਾਰਨੀਆਂ ਕਰ। ਦੀਨ ਦੁਨੀਆ ਦੇ ਮਾਲਕ ਕਹਿੰਦੇ ਸੱਤ ਬੋਲਣ ਰੂਪੀ ਵੱਟ ਚੜ੍ਹਾ ਧਾਗੇ ਨੂੰ, ਸੱਚ ਬੋਲਿਆ ਕਰ। ਪਹਿਲਾਂ ਕੀ ਕਿਹਾ, ਦਇਆ ਕਪਾਹ ਲੈ ਲਾ ਅਤੇ ਉਹਦੇ ਤੋਂ ਸੂਤ ਬਣਾ, ਸੰਤੋਖ ਧਾਰ ਲੈ, ਜੋ ਮਿਲਿਆ ਹੈ ਖੁਸ਼ੀ ਮਾਣ, ਖੇੜੇ ਵਿੱਚ ਰਹਿ, ਪ੍ਰਾ ਲਬਧ ਨਾਲ ਪ੍ਰਭੂ ਜੋ ਕਰਦਾ ਹੈ ਭਾਣੇ ਵਿੱਚ ਰਹਿ,
ਹੁਕਮ ਦੇ ਵਿੱਚ ਰਹਿ। ਤੀਸਰਾ ਹੈ ਜਿਹੜੀਆਂ ਗੰਢਾਂ ਮਾਰਨੀਆਂ ਨੇ, ਜਤ ਦੀਆਂ ਗੰਢਾਂ ਮਾਰ, ਇੰਦਰੀਆਂ ਦਾ ਦਮਨ ਕਰ, ਪੁੱਠੇ ਕਰਮ ਕਰਨੇ ਛੱਡ, ਅੱਖਾਂ ਬੁਰਾ ਨਾ ਵੇਖਣ, ਕੰਨ ਬੁਰਾ ਨਾ ਸੁਣਨ, ਜ਼ੁਬਾਨ ਪਦਾਰਥਾਂ ਦੇ ਸਵਾਦਾਂ ਤੋਂ ਰਹਿਤ ਕਰ, ਇਉਂ ਗੰਢ ਮਾਰ ਲੈ। ਚੌਥਾ ਮਹਾਰਾਜ ਕਹਿੰਦੇ ਨੇ ਸੱਚ ਬੋਲਣ ਰੂਪੀਏ ਨੂੰ ਵੱਟ ਚੜ੍ਹਾਉਣਾ ਕਰ। ਇਉਂ ਅਗਲੀ ਪੰਕਤੀ ਵਿੱਚ ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ ਇਹੋ ਜਨੇਊ ਜੀ ਕਾ ਹਾਈ ਤਾਂ ਭਾਂਡੇ ਘੱਟ। ਉਹ ਪਾਂਡੇ ਕਹਿੰਦੇ ਗੱਲ ਸੁਣ, ਅਸਲ ਸੂਖਸ਼ਮ ਸਰੀਰ ਦਾ ਜੀਵ ਦਾ ਇਸ ਮਨ ਦਾ ਜਨੇਊ ਇਹ ਹੈ, ਅਤੇ ਜਦੋਂ ਤੂੰ ਮਨ ਨੂੰ ਇਹ ਗਿਆਨ ਦਾ ਜਨੇਊ ਪਵਾ ਦਿੱਤਾ, ਮਨ ਵਿਕਾਰਾਂ ਵਾਲੀ ਦੌੜ ਭੱਜ ਛੱਡ ਦੇਵੇਗਾ। ਦਿਸ ਇਜ਼ ਦਾ ਸੈਕਰਡ ਥਰੈਡ, ਇਹ ਐਸਾ ਜੰਜੂ ਹੈ ਗਿਆਨ ਦਾ, ਜਦੋਂ ਮਨ ਨੇ ਪਾ ਲਿਆ, ਕਾਮ ਕ੍ਰੋਧ ਵੱਲੋਂ ਭੱਜ ਦੌੜ ਖਤਮ ਹੋ ਜਾਵੇਗੀ। ਜਿਹੜਾ ਹੈ ਇਕਾਗਰਤਾ ਵਿੱਚ ਆਵੇਗਾ, ਨਾਮ ਦਾ ਰਸ ਲੈਣ ਲੱਗ ਪਵੇਗਾ।
ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ।
ਜਦੋਂ ਇਹ ਜਨੇਊ ਪਾ ਲਿਆ ਨਾ, ਹਾਈ ਤਾਂ ਭਾਂਡੇ ਕੱਤ, ਜਦੋਂ ਜਨੇਊ ਪਹਿਨ ਲਿਆ ਗਿਆਨ ਦਾ, ਅੱਛਾ ਇਹ ਐਸਾ ਗੁਣਾਂ ਦਾ ਜਨੇਊ ਹੈ, ਐਸਾ ਗਿਆਨ ਜਨੇਊ ਹੈ, ਬਾਹਰਲਾ ਧਾਗਾ ਤੇ ਟੁੱਟ ਸਕਦਾ ਹੈ, ਬਾਹਰਲਾ ਧਾਗਾ ਇੱਕ ਨਾ ਇੱਕ ਦਿਨ ਟੁੱਟ ਜਾਂਦਾ ਹੈ, ਔਰ ਓਨੇ ਦਿਨ ਰਹਿੰਦਾ ਹੈ ਜਿੰਨੇ ਦਿਨ ਸਰੀਰ ਹੈ। ਜਦੋਂ ਸਰੀਰ ਸੜ ਗਿਆ ਤੇ ਜੰਜੂ ਵੀ ਸੜ ਗਿਆ। ਮਹਾਰਾਜ ਆਖਣ ਲੱਗੇ, ਪਰ ਅਸਲ ਵਿੱਚ ਜਿਹੜਾ ਇਹ ਜੰਜੂ ਹੈ, ਜਿਹੜਾ ਗਿਆਨ ਦਾ ਜੰਜੂ ਹੈ, ਜਿਹੜਾ ਦਇਆ ਰੂਪੀ ਸੰਤੋਖ ਰੂਪੀ ਗੁਣ ਧਾਰਨ ਦਾ ਜੰਜੂ ਹੈ, ਗੁਣ ਕਦੇ ਵੀ ਸੜਦੇ ਨਹੀਂ ਬੰਦੇ ਦੇ, ਧਾਗੇ ਟੁੱਟ ਜਾਂਦੇ ਨੇ, ਗੁਣ ਸਦਾ ਨਾਲ ਰਹਿਣ ਵਾਲੇ ਨੇ। ਕਹਿੰਦੇ ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹ ਟੁੱਟੇਗਾ ਗਿਆਨ ਦਾ ਜੰਜੂ, ਨਾ ਮੈਲ ਲੱਗਦੀ ਹੈ। ਆ ਜਿਹੜਾ ਧਾਗੇ ਦਾ ਜੰਜੂ ਹੈ, ਇਹਨੂੰ ਤੇ ਕਾਮ ਕ੍ਰੋਧ ਲੋਭ ਦੀ ਮੈਲ ਲੱਗਦੀ ਹੈ, ਕਿਉਂਕਿ ਲੋਕ ਗਲਾਂ 'ਚ ਪਾ ਕੇ ਹੀ ਪਰ ਇਸਤਰੀ ਦਾ ਸੰਗ ਕਰ ਰਹੇ ਹੁੰਦੇ ਨੇ, ਗਲਾਂ 'ਚ ਪਾ ਕੇ ਹੀ ਵਿਕਾਰਾਂ ਵਿੱਚ ਗਲਤਾਨ ਹੁੰਦੇ ਨੇ। ਕਹਿੰਦੇ ਗਿਆਨ ਦੇ ਜੰਜੂ ਨੂੰ ਵਿਕਾਰਾਂ ਦੀ ਵੀ ਨਹੀਂ ਲੱਗਦੀ, ਵਿਕਾਰ ਪੋ ਨਹੀਂ ਸਕਦੇ, ਨਾ ਇਹੋ ਜਲੈ ਨਾ ਜਾਏ, ਨਾ ਇਹ ਸੜਦਾ ਹੀ ਹੈ, ਧਾਗਾ ਸੜ ਸਕਦਾ ਹੈ, ਗਿਆਨ ਦਾ ਜੰਜੂ ਸੜਦਾ ਨਹੀਂ ਹੈ, ਨਾ ਜਾਏ, ਸ਼ਰੀਰ ਨਵੇਂ ਜਾਂ ਨਾ ਰਵੇ ਗਿਆਨ ਰਹਿੰਦਾ ਹੈ, ਸ਼ੁਭ ਗੁਣ ਨਾਲ ਨੇ, ਸੂਖਸ਼ਮ ਸ਼ੀਰ ਨੂੰ ਨਿਜ਼ਾਕਤ ਦਵਾਉਣਗੇ, ਮੁਕਤੀ ਦਵਾਉਣਗੇ, ਇਉਂ ਪਾਤਸ਼ਾਹ ਅੱਗੇ ਫੁਰਮਾਨ ਕਰਦੇ ਨੇ। ਪਾਂਡਿਆ ਜੰਜੂ ਪਾਉਣਾ ਤੇ ਇਹ ਪਾ ਤੇ ਹੋਰਾਂ ਨੂੰ ਵੀ ਗਿਆਨ ਦਾ ਜੰਜੂ ਪਵਾਇਆ ਕਰ।
ਧੰਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ।
ਅੱਛਾ ਮਹਾਰਾਜ, ਅੱਗੇ ਵਾਲਾ ਜੰਜੂ ਜਿਹੜਾ ਅਸੀਂ ਪਾਉਂਦੇ ਹਾਂ, ਇਹ ਪਾ ਕੇ ਤੁਹਾਡੇ ਬਚਨ ਠੀਕ ਨੇ? ਇਹ ਨਹੀਂ ਵੀ ਜੰਜੂ ਪਾ ਲਿਆ ਤੇ ਧਰਮੀ ਹੋ ਗਏ। ਲੋਕ ਧਾਰਮਿਕ ਚਿੰਨ੍ਹ ਪਾ ਕੇ ਵੀ ਵਿਕਾਰਾਂ ਵਿੱਚ ਡੁੱਬੇ ਹੋਏ ਨੇ, ਮਹਾਨਤਾ ਪ੍ਰਾਪਤ ਨਹੀਂ ਹੋ ਰਹੀ ਲੋਕਾਂ ਨੂੰ। ਇਹ ਤੁਹਾਡਾ ਗਿਆਨ ਦਾ ਜੰਜੂ, ਇਹਦੇ ਨਾਲ ਮਹਾਨਤਾ ਪ੍ਰਾਪਤ ਹੋਵੇਗੀ। ਕਹਿੰਦੇ ਧੰਨ ਸੋ ਮਾਨ ਨਾਨਕਾ, ਜਿਸ ਇਨਸਾਨ ਨੇ ਇਹ ਜੰਜੂ ਪਾ ਲਿਆ, ਦਇਆ ਦੀ ਕਪਾਹ ਤੋਂ ਬਣਿਆ ਹੋਇਆ, ਜਿਹਨੇ ਸੰਤੋਖ ਧਾਰ ਲਿਆ, ਦਇਆ ਧਾਰ ਲਈ, ਸੱਚ ਬੋਲਣ ਲੱਗ ਪਿਆ, ਜੋ ਗੱਲ ਚੱਲੇ ਪਾਏ, ਜਿਸਨੇ ਇਹ ਜੰਜੂ ਗਲ ਦੇ ਵਿੱਚ ਪਾ ਲਿਆ, ਧੰਨ ਸੋ ਮਾਨਸ ਨਾਨਕਾ, ਉਹਦੀ ਦੁਨੀਆ 'ਤੇ ਧੰਨ ਧੰਨ ਹੋ ਗਈ, ਜੈ ਜੈਕਾਰ ਹੋ ਗਈ, ਉਹਦੀ ਚੌਵਾਂ ਕੁੰਟਾਂ ਦੇ ਵਿੱਚ ਵਡਿਆਈ ਹੋਈ ਹੈ। ਬਲੈਸਡ ਆਰ ਦਾ ਮੋਰਟਲਸ, ਉਹਨਾਂ ਦੀ ਵਡਿਆਈ ਕਾਲ ਤੋਂ ਰਹਿਤ ਹੋ ਗਈ ਹੈ।
ਚੌਕੜ ਮੁੱਲ ਅਣਾਇਆ ਬਹਿ ਚੌਂਕੈ ਪਾਇਆ।
ਅੱਛਾ ਕਹਿੰਦੇ ਚਾਰ ਕੌਡੀਆਂ ਦੇ ਕੇ ਪੰਡਿਤ ਜੀ ਤੁਸੀਂ ਜੰਜੂ ਖਰੀਦ ਲਿਆਉਂਦੇ ਹੋ, ਔਰ ਜੰਜੂ ਤੁਸੀਂ ਖਰੀਦ ਕਰਕੇ ਆਪਣੇ ਜਜਮਾਨ ਦੇ ਘਰ ਚੌਂਕੇ ਵਿੱਚ ਬਹਿ ਕੇ ਉਹਦੇ ਗਲ ਵਿੱਚ ਪਾ ਦਿੰਦੇ ਹੋ।
ਸਿੱਖਾਂ ਕੰਨ ਚੜ੍ਹਾਈਆ ਗੁਰ ਬ੍ਰਾਹਮਣ ਥਿਆ।
ਅੱਛਾ ਫਿਰ ਉਹ ਜਜਮਾਨ ਕੋਲ ਬਹਿ ਕੇ ਉਹਦੇ ਕੰਨ ਵਿੱਚ ਗਾਇਤਰੀ ਮੰਤਰ ਪੜ੍ਹਦੇ ਹੋ, ਕੁਝ ਅਸੂਲਨ ਬਚਨ ਸ਼ਾਸਤਰਾਂ ਦੇ ਬਚਨ ਦੱਸਦੇ ਹੋ, ਇਹ ਜੰਜੂ ਪਹਿਨ ਵਾਲੇ ਦੀਆਂ ਕੀ ਮਰਿਆਦਾ ਨੇ ਉਸ ਨੂੰ ਸਮਝਾਉਂਦੇ ਹੋ, ਔਰ ਇਹ ਗਾਇਤਰੀ ਦਾ ਉਪਦੇਸ਼ ਦੇਣ ਕਰਕੇ ਤੁਸੀਂ ਬ੍ਰਾਹਮਣ ਜੀ ਆਪਣੇ ਜਜਮਾਨ ਦੇ ਗੁਰੂ ਅਖਵਾਉਂਦੇ ਹੋ।
ਉਹ ਮੂਆ ਉਹ ਝੜ ਪਿਆ ਵੀ ਤੱਗਾ ਗਇਆ।
ਪਰ ਇੱਕ ਗੱਲ ਹੈ, ਜਿਹੜਾ ਚੌਵਾਂ ਟਕਿਆਂ ਦਾ ਲਿਆਂਦਾ ਤੁਹਾਡਾ ਜੰਝੂ ਸੀ ਨਾ ਪੰਡਿਤ ਜੀ, ਜਜਮਾਨ ਦੇ ਗੱਲ ਜਿਹੜਾ ਤੁਸੀਂ ਪਾਇਆ ਸੀ, ਸਮਾਂ ਐਸਾ ਇੱਕ ਨਾ ਇੱਕ ਦਿਨ ਹਰ ਇੱਕ ਨੇ ਮਰਨਾ ਹੈ। ਨਾਨਕ ਢੇਰੀ ਛਾਰ ਕੀ ਭੀ ਫਿਰ ਹੋਈ ਛਾਰ, ਇਹਨੇ ਮਿੱਟੀ ਹੋਣਾ ਹੈ ਸਰੀਰ ਨੇ। ਉਹ ਮੂਆ ਉਹ ਝੜ ਪਿਆ। ਅੱਛਾ ਹੋਇਆ ਕੀ ਹੈ, ਸਰੀਰ ਗਿਆ ਨਾਲ ਜੰਝੂ ਵੀ ਝੜ ਕੇ ਡਿੱਗ ਪਿਆ। ਮੜੀਆਂ ਤੋਂ ਅੱਗੇ ਜਾ ਕੇ ਇਸਨੇ ਕੋਈ ਮਦਦ ਨਹੀਂ ਕਰਨੀ, ਵੇ ਤੱਗਾ ਗਿਆ। ਧਾਗਾ ਕਹਿੰਦੇ ਨੇ ਜੰਝੂ ਨੂੰ, ਵੇ ਤੱਗਾ ਗਿਆ। ਬਿਨਾਂ ਧਾਗੇ ਤੋਂ ਉਹ ਸੂਖਸ਼ਮ ਸਰੀਰ ਮੜੀਆਂ ਤੋਂ ਅੱਗੇ ਦਾ ਸਫ਼ਰ ਤੈਅ ਕਰਦਾ ਹੈ।
ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ।
ਹੁਣ ਗੱਲ ਇਹ ਹੈ ਵੀ ਕਹਿੰਦੇ ਜੰਝੂ ਪਾਉਣ ਦਾ ਮਤਲਬ ਤੇ ਸੀ ਵੀ ਹੱਥਾਂ ਨੂੰ ਚੋਰੀ ਤੋਂ ਬੰਨ ਲੈਣਾ ਹੈ, ਗੰਢ ਮਾਰ ਲੈਣੀ ਹੈ। ਚੋਰੀ ਯਾਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਦੂਰ ਰਹਿਣਾ ਹੈ। ਪਰ ਕਹਿੰਦੇ ਨਹੀਂ, ਇਹ ਪਾ ਕੇ ਕੁਕਰਮ ਨਹੀਂ ਛੱਡੇ। ਕੈਸੇ ਕੁਕਰਮ ਕਰਦਾ ਰਿਹਾ, ਲੱਖ ਚੋਰੀਆਂ ਲੱਖ ਯਾਰੀਆਂ, ਧਾਰਮਿਕ ਚਿੰਨ੍ਹ ਤੇ ਇਸਨੇ ਪਹਿਨ ਲਏ, ਜੰਝੂ ਤੇ ਪਹਿਨ ਲਿਆ, ਪਰ ਚੋਰੀਆਂ ਕਰਨੋਂ ਨਹੀਂ ਹਟਿਆ, ਯਾਰੀਆਂ ਲਾਉਣੋਂ ਨਹੀਂ ਹਟਿਆ। ਦੀਨ ਦੁਨੀਆ ਮਾਲਕ ਕਹਿੰਦੇ ਲੱਖ ਕੂੜੀਆ ਲੱਖ ਗਾਲ, ਕੂੜੇ ਕਰਮ ਕਰਨੋਂ ਨਹੀਂ ਹਟਿਆ, ਠੋਰੀ ਮਾਰਨੋਂ ਨਹੀਂ ਹਟਿਆ, ਝੂਠੀਆਂ ਬਾਤਾਂ ਕਰਨੋਂ, ਗਵਾਹੀਆਂ ਦੇਣੋਂ ਨਹੀਂ ਹਟਿਆ, ਲੋਕਾਂ ਨੂੰ ਗਾਲਾਂ ਦੇਣੋਂ ਨਹੀਂ ਹਟਿਆ। ਜ਼ੁਬਾਨ ਤੇ ਗੰਢ ਮਾਰੀ ਨਾ, ਕੰਨਾਂ ਨੂੰ ਗੰਢ ਵੱਜੀ ਨਾ, ਚੰਮ ਨੂੰ ਗੰਢ ਜੀ ਨਾ, ਇਹ ਕਿਸੇ ਕੰਮ ਨਾ ਆਇਆ ਤੁਹਾਡਾ ਧਾਗਾ ਪੰਡਿਤ ਜੀ।
ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨਸ ਜੀ ਨਾਲ।
ਦੀਨ ਦੁਨੀਆਂ ਦੇ ਮਾਲਕ ਆਖਣ ਲੱਗੇ ਦੇਖ, ਕਹਿੰਦੇ ਪੰਡਿਤ ਜੀ ਇਸ ਗੱਲ ਵੱਲ ਧਿਆਨ ਦੇਣਾ ਕਰੋ। ਕਹਿੰਦੇ ਠੱਗੀਆਂ ਠੋਰੀਆਂ ਯਾਰੀਆਂ ਛੱਡੀਆਂ ਹੀ ਨਾ, ਕੁਕਰਮ ਛੱਡਾਂ ਗਏ, ਠੱਗੀਆਂ ਮਾਰਦਾ ਰਿਹਾ, ਦਿਨ ਰਾਤ ਚੋਰੀਆਂ ਕਰ ਰਿਹਾ। ਹੇ ਬ੍ਰਾਹਮਣ, ਇਸ ਧਾਗੇ ਨੇ ਇਨਸਾਨ ਨੂੰ ਕੁਕਰਮ ਤੋਂ ਰੋਕਿਆ ਹੀ ਨਾ, ਕੁਕਰਮ ਤੋਂ ਬਚਾਉਣਾ ਹੀ ਨਾ ਕੀਤਾ। ਇਹ ਦੱਸ, ਇਹ ਧਾਗਾ ਆਇਆ ਕਿਸ ਕੰਮ ਆਇਆ ਹੈ? ਲੱਖ ਠੱਗੀਆਂ ਪਹਿਨਾਮੀਆਂ, ਲੱਖਾਂ ਠੱਗੀਆਂ ਮਾਰਦਾ ਹੈ। ਪਹਿਨਾਮ ਕੀ ਹੁੰਦਾ? ਛੁਪਾ ਕੇ ਕੀਤੇ ਕਰਮ, ਚੋਰੀ ਕੀਤੇ ਕਰਮ, ਲੁਕਾਓ ਮੁਕਰਨ ਵਾਲੇ ਕਰਮ, ਉਹ ਜਿਹੜੇ ਚੋਰੀ ਕਰੀਦੇ ਨੇ, ਸਾਹਮਣੇ ਕੀਤਿਆਂ ਲਾਹਨਤਾਂ ਜੋ ਪੈਂਦੀਆਂ ਨੇ, ਐਸੇ ਲੱਖਾਂ ਕਰਮ ਚੋਰੀ ਕਰਦਾ ਰਿਹਾ। ਮਹਾਰਾਜ ਆਖਣ ਲੱਗੇ, ਮੰਦ ਕਰਤੂਤਾਂ ਚੋਰੀਆਂ ਯਾਰੀਆਂ ਠੱਗਾਂ ਛੱਡੀਆਂ ਹੀ ਨਾ। ਔਰ ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ, ਔਰ ਇਹ ਇੱਕ ਦਿਨ ਦੀ ਗੱਲ ਨਹੀਂ ਸੀ, ਰਾਤ ਦਿਨ ਸਜੀ ਨਾਲ, ਦਿਨ ਰਾਤ ਜੰਝੂ ਵੀ ਨਾਲ ਸੀ ਤੇ ਚੋਰੀਆਂ ਯਾਰੀਆਂ ਠੱਗੀਆਂ ਵੀ ਨਾਲ ਹੀ ਰਹੀਆਂ, ਖਹਿੜਾ ਨਾ ਛੱਡਿਆ।
ਤੱਗ ਕਪਾਹੋ ਕੱਤੀ ਐ ਬਾਮਣ ਵੱਟੇ ਆਏ।
ਪਰ ਕਹਿੰਦੇ ਦੇਖ, ਧਾਗਾ ਕੱਤਿਆ ਜਾਂਦਾ ਹੈ, ਕਪਾਹ ਤੋਂ ਧਾਗਾ ਕੱਤਿਆ ਹੈ, ਬ੍ਰਾਹਮਣ ਲੈ ਕੇ ਉਹ ਧਾਗਾ ਆ ਜਾਂਦੇ ਹਨ, ਵੱਟ ਚੜਾ ਕੇ ਆ ਜਾਂਦੇ ਹਨ।
ਕੋਹੇ ਬੱਕਰਾ ਰਿੰਨ ਖਾਇਆ ਸਭ ਕੋ ਆਖੇ ਪਾਏ।
ਜੇ ਫਿਰ ਹੋਇਆ ਕੀ, ਰਿਸ਼ਤੇਦਾਰ ਸਾਗ ਸੰਬੰਧੀ ਸੱਦੇ ਸੀ ਤੇ ਫਿਰ ਛਗਣਾ ਚਕਾਉਣਾ ਵੀ ਸੀ, ਪਾਰਟੀ ਜੂ ਕਰਨੀ ਹੋਈ, ਕਹਿੰਦੇ ਬੱਕਰਾ ਲਿਆ ਵੱਢ। ਵੱਢ ਕੇ ਬੱਕਰਾ ਤੇ ਜਦੋਂ ਛਕਿਆ ਤੇ ਸਾਰੇ ਬੜੇ ਚਾਅ ਨਾਲ ਖੁਸ਼ ਹੋ ਕੇ ਕਹਿੰਦੇ ਨੇ, ਪਾਓ ਜਨੇਊ ਇਹਨੂੰ ਛੇਤੀ, ਪਾਓ ਜਨੇਊ ਇਹਨੂੰ। ਕਹਿੰਦੇ ਸਾਰਿਆਂ ਨੇ ਫਿਰ ਜਨੇਊ ਪਾਉਣ ਦੀ ਅਪੀਲ ਕੀਤੀ ਹੈ, ਖੁਸ਼ੀ ਖੇੜੇ ਮਨਾਏ ਗਏ। ਇੱਕ ਬੇਜ਼ੁਬਾਨ ਜਾਨਵਰ ਵੱਢ ਕੇ ਖਾ ਲਿਆ। ਦੇਖ ਪਣਤਾ, ਕਰਨਾ ਤੇ ਸੀ ਭਲਾ, ਕਿਉਂਕਿ ਧਰਮ ਵਿੱਚ ਆਗਾਜ਼ ਹੋਣਾ ਬੱਚੇ ਦਾ, ਜੰਝੂ ਪਾ ਕੇ ਵੀ ਇਹ ਹਿੰਦੂ ਬਣ ਗਿਆ। ਅੱਛਾ, ਕਹਿੰਦੇ ਵੀ ਜਿਹੜਾ ਧਰਮ ਦਾ ਕਰਮ ਹੈ ਉਹਦੀ ਸ਼ੁਰੂਆਤ ਤੇ ਦਇਆ ਸੰਤੋਖ ਤੋਂ ਹੋਣੀ ਚਾਹੀਦੀ ਹੈ, ਸੱਤ ਸੰਤੋਖ ਤੋਂ ਚਾਹੀਦੀ ਹੈ। ਤੇ ਆਪਾਂ ਦੇ ਪਾਪ ਤੋਂ ਸ਼ੁਰੂ ਕੀਤੀ ਹੈ ਜੰਝੂ ਦੀ ਮਰਿਆਦਾ, ਆਪਾਂ ਦੇ ਧਾਗਾ ਪਾਉਣ ਤੋਂ ਪਹਿਲਾਂ ਬੱਕਰੇ ਵੱਢੇ ਨੇ, ਪਾਪ ਕੀਤੇ ਨੇ, ਲੜਾਇਆ ਰਿਸ਼ਤੇਦਾਰਾਂ ਨੂੰ, ਏਡਾ ਪਾਪ ਕਮਾਇਆ ਹੈ, ਮਦੀ ਨੀਵੀਂ ਪਾਪ ਤੇ ਰੱਖੀ ਹੈ, ਤੇ ਜੰਝੂ ਤੇਰਾ ਕੀ ਸਵਾਰੇਗਾ। ਜੰਜੂ ਕਿਵੇਂ ਤੇਰੇ ਜੀਵਨ ਪਣਤਾ ਸਫਲਾ ਕਰੇਗਾ, ਪਾਪ ਕਮਾ ਬੈਠਾ ਹੈ, ਪਰ ਖੈਰ ਇਸ ਦਿਨ ਰਿਸ਼ਤੇਦਾਰ ਸਾਗ ਸੰਬੰਧੀ ਲੇੜ ਕੇ ਬੱਕਰੇ ਹਨ, ਫਿਰ ਕਹਿੰਦੇ ਨੇ ਜੀ ਚਲੋ ਜੰਜੂ ਪਾਉਣਾ ਰੋ
ਹੋਏ ਪੁਰਾਣਾ ਸੁੱਟੀਐ ਪੀ ਫਿਰ ਪਾਈਐ ਹੋਰ।
ਅੱਛਾ ਖੈਰ ਜੰਜੂ ਪਾ ਦਿੱਤਾ ਗਿਆ, ਸਮਾਂ ਆਇਆ ਉਹ ਧਾਗਾ ਕੱਸ ਕੇ ਪੁਰਾਣਾ ਹੋ ਗਿਆ। ਦੇਖੋ ਮਹਾਰਾਜ ਕਿਸੇ ਵੀ ਧਰਮ ਦਾ ਖੰਡਨ ਨਹੀਂ ਕਰਦੇ, ਇੱਥੇ ਪਖੰਡ ਦਾ ਖੰਡਨ ਹੈ। ਕੇਵਲ ਧਾਰਮਿਕ ਚਿੰਨ੍ਹ ਵਜੋਂ ਇਹ ਲੋਕ ਜੰਜੂ ਪਾਈ ਫਿਰਦੇ ਨੇ, ਗੁਣ ਕੋਈ ਨਹੀਂ ਹੈ ਧਰਮ ਲੋਕਾਂ ਵਾਲਾ, ਕੇਵਲ ਧਾਰਮਿਕ ਚਿੰਨ੍ਹ। ਭਗਤ ਕਬੀਰ ਜੀ ਕਹਿੰਦੇ ਆ ਮਾਲਾ ਪਾਈ ਹੈ, ਬਸਤਰ ਸਾਧਾਂ ਵਾਲੇ ਪਾਏ ਨੇ, ਗੁਣ ਤੁਹਾਡੇ ਵਿੱਚ ਹੈ ਨਹੀਂ, ਇਹ ਤਾਂ ਠੱਗੀ ਹੈ। ਗੁਰੂ ਸਾਹਿਬ ਦਰਸਾਉਂਦੇ ਨੇ ਵੀ ਗੁਣਾਂ ਨੂੰ ਧਾਰੇ ਤੋਂ ਬਿਨਾਂ ਨਿਰੇ ਚਿੰਨ੍ਹ ਪਾਈ ਬੈਠੇ ਜੇ ਧਰਮੀ ਨਹੀਂ ਬਣ ਸਕ। ਕਹਿੰਦੇ ਪੰਡਿਤ ਜੀ ਮੇਰੀ ਗੱਲ ਧਿਆਨ ਦੇ ਨਾਲ ਸੁਣ ਲਿਓ, ਪੁਰਾਣਾ ਜਾਵੇਗਾ ਧਾਗਾ ਸੁੱਟਿਆ ਜਾਵੇਗਾ ਤੇ ਫਿਰ ਨਵਾਂ ਖਰੀਦ ਕੇ ਪਾਇਆ ਜਾਵੇਗਾ।
ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ।
ਦੀਨ ਦੁਨੀਆਂ ਦੇ ਮਾਲਕ ਆਖਣ ਲੱਗੇ ਜੇ ਤੇ ਧਾਗਾ ਹੁੰਦਾ ਜ਼ੋਰ ਵਾਲਾ ਤੇ ਟੁੱਟਦਾ ਨਾ, ਸਰੀਰ ਦੇ ਟੁੱਟਿਆਂ ਟੁੱਟਦਾ ਨਾ, ਜੇ ਜ਼ੋਰ ਵਾਲਾ ਧਾਗਾ ਹੁੰਦਾ। ਕਹਿੰਦੇ ਸਤਨਤੋਖ ਦਇਆ ਧਰਮ ਗਿਆਨ ਦਾ ਜਿਹੜਾ ਧਾਗਾ ਬੜਾ ਜ਼ੋਰਾਵਾਰ ਹੈ, ਸਰੀਰ ਟੁੱਟ ਵੀ ਜਾਵੇ ਤੇ ਗੁਣਾਂ ਦਾ ਧਾਗਾ ਕਦੇ ਟੁੱਟਦਾ ਨਹੀਂ ਹੈ, ਅਖੀਰ ਤੱਕ ਦਰਗਾਹ ਤੱਕ ਇਹ ਤੇਰਾ ਸਾਥ ਨਿਭਾਉਂਦਾ ਹੈ।
ਮਹੱਲਾ ਪਹਿਲਾ ਨਾਏ ਮੰਨਿਆ ਪਤ ਉਪਜੈ ਸਾਲਾਹੀ ਸੱਚ ਸੂਤ।
ਕਹਿੰਦੇ ਪੰਡਿਤ ਜੀ ਧਿਆਨ ਦਿਓ, ਜਿਹੜਾ ਅਸੀਂ ਜੰਜੂ ਕਹਿੰਦੇ ਹਾਂ, ਦੇਖੋ ਜਿਹੜਾ ਜੰਜੂ ਪਾਉਂਦੇ ਨਾ ਉਹ ਦੋ ਧਾਗਿਆਂ ਦਾ ਸੁਮੇਲ ਹੁੰਦਾ ਹੈ। ਕਹਿੰਦੇ ਇੱਕ ਧਾਗੇ ਦਾ ਜ਼ਿਕਰ ਦਿੱਤਾ, ਦੂਜੇ ਦਾ ਕੀ ਕਹਿੰਦੇ ਹੋ? ਗੁਰੂ ਨਾਨਕ ਪਾਤਸ਼ਾਹ ਆਖਣ ਲੱਗੇ ਪੁਰੋਹਿਤ ਜੀ ਸੁਣਨਾ ਕਰੋ, ਆਖਣ ਲੱਗੇ ਇਸ ਗੱਲ ਵੱਲ ਧਿਆਨ ਦਿਓ, ਨਾਮ ਨੂੰ ਮੰਨ ਲੈਣਾ, ਨਾਮ ਨੂੰ ਮੰਨਣ ਰੂਪੀ, ਨਾਮ ਨੂੰ ਸ਼ਰਵਣ ਕਰਨ ਰੂਪੀ ਇਹ ਹੈ ਕਪਾਹ ਦਾ ਬੀਜਿਆ ਹੋਇਆ ਬੀ। ਪਹਿਲਾਂ ਦੀਨ ਦੁਨੀਆਂ ਦੇ ਮਾਲਕ ਕਹਿੰਦੇ ਨਾਮ ਨੂੰ ਸੁਣਾ ਹੈ, ਅਤੇ ਨਾਮ ਨੂੰ ਸੁਣਨਾ ਹੀ ਕਪਾਹ ਦਾ ਬੀਜਿਆ ਹੋਇਆ ਬੀਜ ਹੈ। ਪਤ ਉਪਜੈ, ਜਿਨ੍ਹਾਂ ਨੇ ਨਾਮ ਨੂੰ ਸੁਣਿਆ ਸਮਝ ਲਓ ਫਸਲ ਬੀਜੀ ਗਈ ਹੈ, ਸਮਝ ਲਓ ਚੰਗੇ ਕਰਮ ਉਹਨਾਂ ਨੇ ਬੀਜ ਲਏ ਨੇ। ਸੁਣ ਕੇ ਫਿਰ ਮੰਨਣਾ ਹੈ, ਸੁਣ ਫਿਰ ਮੰਨਣਾ ਹੈ, ਅਤੇ ਜਿਹੜਾ ਸੁਣ ਕੇ ਮੰਨਣਾ ਉਹ ਇੱਦਾਂ ਹੈ ਕਪਾਹ ਦੇ ਉੱਤੇ ਜਿਹੜੇ ਪੱਤੇ ਪੈਦਾ ਹੁੰਦੇ ਨੇ, ਫਸਲ ਬੀਜੀ ਗਈ, ਪੱਤੇ ਪੈਦਾ ਹੋ ਗਏ, ਸੁਣਿਆ ਇਹ ਬੀਜਿਆ ਹੈ, ਮੰਨ ਲਿਆ ਜੋ ਬਾਣੀ ਕਹਿੰਦੀ ਹੈ ਮੰਨ ਲਿਆ, ਅਸੀਂ ਸੁਣ ਕੇ ਇਸ ਕੰਨ ਦੂਜੇ ਕੱਢ ਦਿੰਦੇ ਹਾਂ ਗੱਲ ਨਹੀਂ ਬਣਦੀ, ਸੁਣ ਕੇ ਵਸਾ ਲਿਆ, ਸੁਣ ਕੇ ਮੰਨ ਲਿਆ। ਕਹਿੰਦੇ ਕਪਾਹ ਤੇ ਪੱਤੇ ਪੈਦਾ ਹੋਏ ਨੇ, ਸੱਚ ਰੂਪ ਦਾ ਸਲਾਉਣਾ, ਫਿਰ ਜੋ ਸੁਣਿਆ ਸੀ ਜ਼ੁਬਾਨ ਨਾਲ ਸੱਚ ਰੂਪ ਨੂੰ ਸਲਾਇਆ, ਪਰਮਾਤਮਾ ਦੀ ਵਡਿਆਈ ਕੀਤੀ, ਸਾਲਾਹੀ ਸੱਚ ਸੂਤ, ਸੱਚ ਦਾ ਸਲਾਉਣਾ ਹੀ ਸੂਤ ਹੈ, ਨਿਧਿਆਸਨ ਕਰਨਾ ਮੰਨ ਕੇ ਉਹਦੇ ਅਨੁਸਾਰ ਬਾਣੀ ਅਨੁਸਾਰ ਜੀਵਨ ਨੂੰ ਢਾਲਣਾ ਇਹ ਸੂਤਰ ਕੱਢਿਆ ਗਿਆ ਹੈ, ਇਹ ਸੂਤ ਨਿਕਲਿਆ ਹੋਇਆ ਹੈ।
ਦਰਗਹਿ ਅੰਦਰ ਪਾਈਐ ਤਗ ਨਾ ਟੂਟਸ ਪੂਤ।
ਦੀਨ ਦੁਨੀਆਂ ਦੇ ਮਾਲਕ ਆਖਣ ਲੱਗੇ ਵੇਖ, ਜਿਹਨੇ ਇਹ ਗੁਣ ਧਾਰ ਲਏ, ਸੱਚ ਬੋਲਿਆ, ਸੰਤੋਖ ਵਿੱਚ ਰਹੇ, ਕਾਮ ਕ੍ਰੋਧ ਲੋਭ ਤੋਂ ਰਹਿਤ ਹੋ ਗਏ, ਦਇਆ ਕਰਨ ਲੱਗ ਪਏ, ਖਿਮਾ ਦਾ ਸੁਭਾਅ ਬਣਾ ਲਿਆ, ਇਹ ਐਸਾ ਜੰਜੂ ਹੈ ਧਾਗੇ ਨੇ ਤੇ ਤੁਹਾਨੂੰ ਦਰਗਾਹ ਵਿੱਚ ਜਗ੍ਹਾ ਨਹੀਂ ਜੇ ਦਵਾਉਣੀ। ਜੇ ਮਨ ਅੰਦਰ ਐਸਾ ਜੰਜੂ ਤੁਸੀਂ ਧਾਰ ਲਿਆ, ਐਸਾ ਪਵਿੱਤਰ ਜੰਜੂ ਸ਼ੁਭ ਗੁਣਾਂ ਦਾ ਤੁਸੀਂ ਧਾਰ ਲਿਆ, ਤਗ ਨਾ ਟੂਟਸ ਪੂਤ, ਸਰੀਰ ਦੇ ਟੁੱਟਦਿਆਂ ਇਹ ਧਾਗਾ ਟੁੱਟੇਗਾ ਨਹੀਂ, ਔਰ ਇਹ ਜਿਹੜਾ ਨਾਮ ਜਨਰੂਪੀ ਧਾਗਾ ਹੈ ਪਰਲੋਕ ਦੇ ਵਿੱਚ ਵੀ ਤੁਹਾਡਾ ਸਾਥ ਦੇਵੇਗਾ, ਤੁਹਾਨੂੰ ਉੱਜਲ ਰੱਖੇਗਾ, ਤੁਹਾਡੀ ਜੈ ਜੈਕਾਰ ਕਰਵਾਵੇਗਾ।
ਮਹੱਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ।
ਕਹਿੰਦੇ ਦੇਖੋ ਜੰਜੂ ਪਹਿਨ ਕਰਕੇ ਪਾਤਸ਼ਾਹ ਕਹਿੰਦੇ ਪੰਡਿਤ ਜੀ ਪ੍ਰਯੋਜਨ ਕੀ ਸੀ? ਇੰਦਰੇ ਕਾਬੂ ਵਿੱਚ ਕਰਨੇ ਸਨ, ਗੰਢ ਮਾਰਨੀ ਸੀ ਇੰਦਰਿਆਂ ਨੂੰ, ਵਿਕਾਰਾਂ ਤੋਂ ਰਹਿਤ ਕਰਨਾ ਸੀ ਇੰਦਰਿਆਂ ਨੂੰ। ਦੀਨ ਦੁਨੀਆਂ ਦੇ ਮਾਲਕ ਕਹਿੰਦੇ ਧਾਗਾ ਤੇ ਪਾ ਲਿਆ ਪਰ ਇੰਦਰਿਆਂ ਨੂੰ ਗੰਢ ਮਾਰੀ ਨਾ ਗਈ। ਅੱਛਾ ਆਖਣ ਲੱਗੇ ਤਾਗਨਾ ਨਾਰੀ, ਜੰਜੂ ਪਾ ਕੇ ਜਿਵੇਂ ਸਰੀਰ ਗੰਢਿਆ, ਵਿਕਾਰਾਂ ਵੱਲੋਂ ਮਨ ਨੂੰ ਗੰਢਣਾ ਸੀ ਪਰ ਇਸਤਰੀ ਦਾ ਸੰਗ ਨਹੀਂ ਸੀ ਕਰਨਾ, ਸਰੀਰ ਨੂੰ ਰੋਕਣਾ ਸੀ ਨੇ ਪਰ ਇਸਤਰੀ ਦਾ ਸੰਗ ਨਹੀਂ ਸੀ ਕਰਨਾ, ਇਸਤਰੀ ਨੇ ਪਰ ਮਰਦ ਦਾ ਸੰਗ ਨਹੀਂ ਕਰਨਾ। ਗੁਣ ਤੇ ਚਾਹੀਦਾ ਇਹ ਕਹਿੰਦੇ ਧਾਗਾ ਤੇ ਪੁਰੋਹਿਤ ਜੀ ਪਾ ਲਿਆ ਪਰ ਇੰਦਰੀਆਂ ਵਿਕਾਰਾਂ ਵੱਲੋਂ ਰੋਕਿਆ ਹੀ ਨਾ, ਜਿਹੜੀਆਂ ਇੰਦਰੀਆਂ ਸੀ ਬਾਹਰ ਹੀ ਫਿਰਦੀਆਂ ਰਹੀਆਂ, ਕਾਮ ਕ੍ਰੋਧ ਵਿੱਚ ਗਲਤਾਨ ਰਹੀਆਂ, ਗੈਰ ਇਸਤਰੀਆਂ ਦਾ ਸੰਗ ਮਹਾਰਾਜ ਕਹਿੰਦੇ ਛੱਡਿਆ ਹੀ ਨਾ।
ਭਲ ਕੇ ਥੁੱਕ ਪਵੇ ਨਿਤ ਦਾੜੀ।
ਅੱਛਾ ਵੇਖੋ ਜਦੋਂ ਗੈਰ ਇਸਤਰੀਆਂ ਦਾ ਸੰਗ ਕਰਦਾ ਹੈ ਤੇ ਰਾਵਣ ਵਾਂਗੂ ਲਾਹਨਤਾਂ ਹੀ ਨੇ ਸਰੋਪੇ ਤੇ ਮਿਲਣੋਂ ਰਹੇ, ਲਾਹਨਤਾਂ ਹੀ ਨੇ ਨਾ। ਕਹਿੰਦੇ ਲਾਹਨਤਾਂ ਰੂਪੀ ਥੁੱਕ ਰੋਜ਼ ਮੂੰਹ ਤੇ ਪੈਂਦੀ ਹੈ, ਦਾੜੇ ਤੇ ਪੈਂਦੀ ਹੈ। ਗੈਰ ਇਸਤਰੀ ਦਾ ਸੰਗ ਕਰਨ ਵਾਲੇ ਨੂੰ ਸਦਾ ਲਾਹਨਤਾਂ ਨੇ, ਵਿਕਾਰੀ ਬੰਦੇ ਨੂੰ ਸਦਾ ਲਾਹਨ ਨੇ, ਲੋਕ ਫਿਰ ਉਹਦੀ ਨਿੰਦਾ ਕਰਦੇ ਨੇ, ਲਾਹਨਤਾਂ ਪਾਉਂਦੇ ਹਨ।
ਤਗ ਨਾ ਪੈਰੀ ਤਗ ਨਾ ਹੱਥੀ,
ਉਹ ਬੰਨਣਾ ਤੇ ਪੈਰਾਂ ਨੂੰ ਸੀ ਕਿਤੇ ਚੱਲ ਕੇ ਕਲੱਬਾਂ ਵਿੱਚ ਨਾ ਜਾਣ, ਚੱਲ ਕੇ ਵਿਸਵਾ ਦੇ ਦਰ ਤੇ ਨਾ ਜਾਣ, ਪੁੱਠੇ ਬੰਨੇ ਕਦਮ ਨਹੀਂ ਸੀ ਪੁੱਟਣੇ, ਬੰਨਣਾ ਤੇ ਪੈਰਾਂ ਨੂੰ ਸੀ ਧਾਗਾ ਪਾਲ, ਪੈਰ ਫਿਰ ਪੁੱਠੇ ਬੰਨੇ ਤੁਰਦੇ ਨੇ, ਹੱਥਾਂ ਨਾਲ ਗਲ ਨਹੀਂ ਸੀ ਘੁੱਟਣਾ, ਕਿਸੇ ਦਾ ਹੱਕ ਨਹੀਂ ਸੀ ਮਾਣਾ, ਕੁਕਰਮ ਨਹੀਂ ਸੀ ਕਰਨਾ। ਕਹਿੰਦੇ ਇਹਨਾਂ ਹੱਥਾਂ ਨੂੰ ਵੀ ਬੁਰਾ ਕਰਮ ਕਰਨੋਂ ਰੋਕਿਆ ਹੀ ਨਾ।
ਤਗ ਨਾ ਜਿਹਵਾ ਤਗ ਨਾ ਅੱਖੀ,
ਜ਼ਬਾਨ ਨੂੰ ਵੀ ਧਾਗਾ ਨਾ ਪਾਇਆ, ਜ਼ਬਾਨ ਨੂੰ ਵੀ ਗੰਢ ਨਾ ਮਾਰੀ, ਜ਼ਬਾਨ ਨੂੰ ਵੀ ਪਦਾਰਥਾਂ ਵੱਲੋਂ ਨਾ ਰੋਕਿਆ। ਜ਼ਬਾਨ ਵੀ ਪੰਡਿਤ ਜੀ ਬੱਕਰਾ ਖਾ ਰਹੀ ਹੈ, ਪਾਪ ਕਮਾ ਰਹੀ ਹੈ, ਸ਼ਰਾਬ ਪੀ ਰਹੀ ਹੈ, ਨਸ਼ੇ ਕਰ ਰਹੀ ਹੈ, ਪਰ ਇਸਤਰੀ ਵੱਲੋਂ ਤਗ ਨਾ ਅੱਖੀ, ਅੱਖਾਂ ਨੂੰ ਪਰਾਂ ਨਾ ਹਟਾਇਆ, ਗੈਰਾਂ ਦੇ ਰੂਪ ਭੈੜੀ ਭਾਵਨਾ ਨਾਲ ਵੇਖਦਾ ਹੈ, ਅੱਖਾਂ ਨੂੰ ਸਿੱਧੇ ਬੰਨੇ ਨਾ ਲਾਇਆ।
ਵੀ ਤਗਾ ਆਪੇ ਵਤੈ।
ਅੱਛਾ ਕਹਿੰਦੇ ਗੱਲ ਇਹ ਪਣਤਾ, ਜੰਜੂ ਤੇ ਪਾ ਲਿਆ, ਧਾਗਾ ਤੇ ਪਾ ਲਿਆ, ਵੇ ਤਗਾ ਆਪੇ ਵਤੈ, ਅਸਲ ਮਨ ਤੇ ਜੰਜੂ ਨਾ ਪਿਆ, ਤਨ ਤੇ ਹੀ ਜੰਜੂ ਪਿਆ ਹੈ, ਤੂੰ ਤੇ ਇਹ ਧਾਗਾ ਪਾਉਣ ਤੋਂ ਬਿਨਾਂ ਹੀ ਫਿਰਦਾ ਹੈ, ਮਨ ਤੇ ਕਾਬੂ ਆਇਆ ਹੀ ਨਾ।
ਵੱਟ ਧਾਗੇ ਅਵਰਾ ਕੱਤੈ।
ਅੱਛਾ ਧਾਗੇ ਕੱਤ ਕੱਤ ਕੇ ਹੋਰਾਂ ਦੇ ਗਲੀ ਪਾ ਲਿਆ ਪੰਡਿਤ ਜੀ, ਆਪ ਤੇ ਮਨ ਕਾਰਾਂ ਵੱਲੋਂ ਰੋਕਿਆ ਹੀ ਨਾ, ਸੱਤ ਸੰਤੋਖ ਦਾ ਧਾਗਾ ਪਾਉਣਾ ਹੀ ਨਾ ਕੀਤਾ।
ਲੈ ਪਹਾੜ ਕਰੇ ਵੀ ਆਹੋ।
ਅੱਛਾ ਪੈਸੇ ਲੈ ਕੇ ਜਜਮਾਨਾਂ ਤੋਂ ਤੂੰ ਵਿਆਹ ਕਰਵਾਉਣਾ ਹੈ ਪਰ ਅਸਲ ਅਕਾਲ ਪੁਰਖ ਖਸਮ ਦੇ ਨਾਲ ਇਸਤਰੀ ਰੂਪ ਜਗਿਆਸੂ ਦਾ ਵਿਆਹ ਤੇ ਤੈਨੂੰ ਕਰਨਾ ਹੀ ਨਾ ਆਇਆ, ਤੈਨੂੰ ਜੋੜਨਾ ਹੀ ਨਾ ਆਇਆ।
ਕੱਢ ਕਾਗਲ ਦੱਸੇ ਰਾਹੋ।
ਅੱਛਾ ਫਿਰ ਤੂੰ ਪੁਸਤਕ ਕੱਢ ਕੇ, ਧਾਰਮਿਕ ਪੁਸਤਕਾਂ ਕੱਢ ਕੇ, ਸ਼ਸਤਰ ਕੱਢ ਕੇ ਸਗਨ ਸ਼ਾਸਤਰ ਦਾ ਰਸਤਾ ਲੋਕਾਂ ਨੂੰ ਸਮਝਾਉਂਦਾ ਹੈ।
ਸੁਣ ਵੇਖੋ ਲੋਕਾਂ ਹੋਵੇ ਡਾਣ,
ਲੋਕਾਂ ਨੂੰ ਰਾਹ ਦੱਸੇ ਜੀਵਨ ਸਫਲਾ ਕਰਨ ਦੇ, ਪਰ ਮਹਾਰਾਜ ਕਹਿੰਦੇ ਉਹ ਲੋ ਧਿਆਨ ਦਿਓ, ਇਹ ਕੀ ਅਸਚਰਜ ਹੈ, ਇਹ ਕੀ ਪਖੰਡ ਹੈ।
ਮਨ ਅੰਧਾ ਨਾਉ ਸੁਜਾਨ।
ਆਪ ਮਨ ਇਹਦਾ ਵਿਕਾਰਾਂ ਵਿੱਚ ਅੰਨਾ ਹੈ, ਆਪ ਇਹਦਾ ਮਨ ਸਿੱਧੇ ਰਸਤੇ ਤੇ ਚੱਲਦਾ ਨਹੀਂ ਹੈ, ਆਪ ਇਹ ਵਿਕਾਰਾਂ ਤੋਂ ਰਹਿਤ ਨਹੀਂ ਹੋਇਆ, ਆਪ ਇਹਨੇ ਕੁਕਰਮ ਛੱਡੇ ਨਹੀਂ ਹਨ। ਲੋਕੋ ਵੇਖੋ ਕੈਸੀ ਅਸਚਰਜ ਖੇਡ ਹੈ, ਹੋਰਾਂ ਨੂੰ ਉਪਦੇਸ਼ ਕਰਦਾ ਹੈ, ਸਿੱਧੇ ਬੰਨੇ ਲਾਉਂਦਾ ਹੈ, ਆਪ ਸਿੱਧ ਨੇ ਇਹ ਲੱਗਿਆ ਨਹੀਂ ਹੈ। ਦੀਨ ਦੁਨੀਆਂ ਦੇ ਮਾਲਕ ਕਹਿੰਦੇ ਲੋਕੋ ਧਿਆਨ ਦਿਓ, ਹੋਰਾਂ ਨੂੰ ਉਪਦੇਸ਼ੀ ਜਾਂਦਾ ਹੈ, ਸਿੱਖਿਆ ਦਿੰਦਾ ਹੈ, ਆਪ ਕਦੇ ਸਿੱਖਿਆ ਨੂੰ ਕਬੂਲ ਨਹੀਂ ਕਰਦਾ। ਇੱਕ ਸਾ ਵਿਡਾਣ ਹੈ, ਕੈਸੀ ਅਸਚਰਜ ਖੇਡ ਹੈ, ਮਨ ਅੰਧਾ ਨਾ ਉਹ ਸੁਜਾਣ। ਦੀਨ ਦੁਨੀਆਂ ਦੇ ਮਾਲਕ ਆਖਣ ਲੱਗੇ ਆਪਦਾ ਤੇ ਮਨ ਇਹਦਾ ਵਿਕਾਰਾਂ ਦੇ ਵਿੱਚ ਅੰਨਾ, ਪਰ ਨਾਮ ਪੰਡਿਤ ਰਖਾ ਲਿਆ, ਚਤੁਰ ਬਣਿਆ ਫਿਰਦਾ ਹੈ, ਲੋਕਾਂ ਨੂੰ ਸਿਆਣਪਾਂ ਦੱਸਦਾ ਹੈ, ਆਪ ਬੇਅਕਲਾ ਹੈ।
ਪੌੜੀ ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ।
ਅਰਦਿਆਲ ਕਹਿੰਦਾ ਜੀ ਇਹ ਜਿਹੜਾ ਤੁਸੀਂ ਜੰਜੂ ਦੱਸਿਆ ਹੈ ਗੁਣਾਂ ਦਾ, ਸਤ ਸੰਤੋਖ ਦਇਆ ਧਰਮ ਦਾ, ਕਿੱਥੋਂ ਮਿਲਦਾ ਹੈ, ਗੁਰੂ ਨਾਨਕ ਨਿਰੰਕਾਰੀ ਕਹਿੰਦੇ ਪੰਡਿਤ ਜੀ ਸਾਹਿਬ ਹੋਏ ਦਇਆਲ ਕਿਰਪਾ ਕਰੇ, ਇਹ ਸਾਰਿਆਂ ਨੂੰ ਜੰਜੂ ਨਹੀਂ ਮਿਲਦਾ। ਜਿਨ੍ਹਾਂ 'ਤੇ ਪਰਮਾਤਮਾ ਆਪ ਬਖਸ਼ਿਸ਼ ਕਰੇ ਕਿਰਪਾ ਕਰੇ ਤਾਂ ਸਾਈ ਕਾਰ ਕਮਾਏ ਸੀ, ਉਹਨਾਂ ਪਾਸੋਂ ਇਹ ਕਾਰ ਇਹ ਕਰਮ ਕਰਵਾਉਂਦਾ ਹੈ, ਸਤ ਸੰਤੋਖ ਦਇਆ ਧਰਮ ਰੂਪੀ ਉਹਨਾਂ ਨੂੰ ਗੁਣ ਬਖਸ਼ਦਾ ਹੈ। ਇਉਂ ਆਸ਼ਾ ਦੀ ਵਾਰ ਵਿੱਚ ਫੁਰਮਾਨ ਕਰਦੇ ਹਨ,
ਸੋ ਸੇਵਕ ਸੇਵਾ ਕਰੇ ਜਿਸਨੋ ਹੁਕਮ ਮਨਾਏ ਸੀ।
ਕਿਰਪਾ ਕਰਕੇ ਹੀ ਆਪਣੀ ਸੇਵਾ ਬਖਸ਼ਦਾ ਹੈ, ਬਾਬਾ ਬੁੱਢਾ ਜੀ ਵਰਗੇ ਮਹਾਂਪੁਰਸ਼ਾਂ ਨੂੰ ਸੇਵਾ ਵਿੱਚ ਲਾਉਂਦਾ ਹੈ, ਆਗਿਆ ਵਿੱਚ ਚਲਾਉਂਦਾ ਹੈ, ਤੇ ਜਿਹੜੇ ਆਗਿਆ ਵਿੱਚ ਚੱਲੇ ਤਿੰਨਾਂ ਲੋਕਾਂ ਵਿੱਚ ਜੈ ਜੈਕਾਰ ਕਰਵਾਉਂਦਾ ਹੈ।
ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ।
ਦੇਖੋ ਜਿਹੜੇ ਗੁਰੂ ਨਾਨਕ ਨਿਰੰਕਾਰੀ ਅਕਾਲ ਪੁਰਖ ਦੇ ਹੁਕਮ ਨੂੰ ਪ੍ਰਮਾਣਿਕ ਮੰਨਦੇ ਨੇ, ਜੀਵਨ ਹੁਕਮ ਵਿੱਚ ਬਤੀਤ ਕਰਦੇ ਨੇ, ਗੁਰਮਤ ਦੇ ਧਾਰਨੀ ਨੇ, ਖਸਮ ਦਾ ਘਰ ਖਸਮ ਦਾ ਸਥਾਨ ਸੱਚਖੰਡ ਪਰਲੋਕ ਕੇਵਲ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ।
ਖਸਮੈ ਭਾਵੈ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ।
ਬਸ ਜਿਹੜੇ ਅਕਾਲ ਪੁਰਖ ਦੇ ਹੁਕਮ ਵਿੱਚ ਚੱਲੇ ਫਿਰ ਮਨ ਦੀਆਂ ਇੱਛਾ ਦੀ ਪੂਰਤੀ ਪਰਮਾਤਮਾ ਕਰ ਦਿੰਦਾ ਹੈ।
ਤਾਂ ਦਰਗਹ ਪੈਦਾ ਜਾਏ ਸੀ,
ਜਿਹਦੇ ਤੇ ਅਕਾਲ ਪੁਰਖ ਰੀਝ ਪਿਆ, ਖਸਮ ਰੀਝ ਪਿਆ, ਦੇ ਉਸ ਨੂੰ ਸਤ ਸੰਤੋਖ ਦਇਆ ਧਰਮ ਰੂਪੀ ਸ਼ੁਭ ਗੁਣ ਮਿਲੇ, ਸੇਵਾ ਕਰਨ ਦੀ ਦਾਤ ਪ੍ਰਾਪਤ ਹੋਈ, ਸਿਮਰਨ ਉਸ ਦੀ ਝੋਲੀ ਪੈ ਗਿਆ। ਜਿਹਨੇ ਨਾਮ ਸਿਮਰਨ ਕੀਤਾ ਖੁਦਾ ਰੀਝ ਪਿਆ, ਜੇ ਤੇ ਖੁਦਾ ਰੀਝ ਪਿਆ ਸਾਰੀਆਂ ਇੱਛਾਵਾਂ ਦੀ ਪੂਰਤੀ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਂਕੈ ਵਸ ਹੈ, ਕਾਮ ਦੇਨਾ ਸਭ ਇੱਛਾ ਦੀ ਪੂਰਤੀ ਹੋ ਗਈ, ਔਰ ਮਨੁੱਖੇ ਜਨਮ ਦੀ ਸਿਰਮੌਰ ਇੱਛਾ ਜੋ ਮੁਕਤੀ ਹੈ ਅਕਾਲ ਪੁਰਖ ਦੇ ਚਰਨਾਂ ਵਿੱਚ ਉਸ ਨੂੰ ਨਿਵਾਸ ਮਿਲਿਆ ਜਿਨ੍ਹਾਂ ਕੋਲ ਸਤ ਸੰਤੋਖ ਦਾ ਜੰਜੂ ਹੈ। ਪੰਡਿਤ ਜੀ ਤੁਹਾਡੇ ਵਾਲਾ ਜੰਜੂ ਨਹੀਂ ਪਾਉਣਾ, ਨਾ ਹਮ ਹਿੰਦੂ ਨਾ ਮੁਸਲਮਾਨ, ਅਸੀਂ ਤੇ ਸਿੱਖ ਹਾਂ, ਸਿੱਖ ਨੇ ਕੀ ਕਰਨਾ ਹੈ, ਸੋ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਅਸੀਂ ਗਾਇਤਰੀ ਨਹੀਂ ਪੜ੍ਹਨੀ, ਕਲਮਾ ਨਹੀਂ ਪੜ੍ਹਨਾ, ਅਸੀਂ ਤੇ ਨਿਤਨੇਮੀ ਹਾਂ, ਅਕਾਲ ਪੁਰਖ ਭਜਨ ਕਰਨਾ, ਤੇ ਜਿਨ੍ਹਾਂ ਅਕਾਲ ਪੁਰਖ ਨੂੰ ਭਜਿਆ ਤਾਂ ਦਰਗਹਿ ਪੈਦਾ ਜਾਏ ਸੀ, ਮੋਗੇ ਨਜ਼ਾਕਤ ਮਿਲੀ ਹੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇਤ ਕਰ ਭਗਤ ਕਰੇ ਜੋ ਜਨ ਤਿੰਨ ਭਾਉ ਸਗਲ ਚੁਕਾਈਐ।
ਦੀਨ ਦੁਨੀਆਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਰਾਹੀਂ ਭਗਤ ਨਾਮਦੇਵ ਜੀ ਅਕਾਲ ਪੁਰਖ ਦੀ ਉਸਤਤੀ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਰਾਹੀਂ ਫੁਰਮਾਨ ਕਰਦੇ ਨੇ। ਦੇਖੋ ਗੁਰਦੁਆਰਾ ਮੰਜੀ ਸਾਹਿਬ ਦੀ ਮਰਿਆਦਾ ਹੈ ਵੀ ਹੁਕਮ ਦੀ ਵਿਆਖਿਆ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਵਿਆਖਿਆ ਪੁਰਾਣੇ ਵਿੱਚ ਚੱਲਦੀ ਰਹੀ ਹੈ। ਸੰਗਤਾਂ ਦੀ ਪੁਰਜ਼ੋਰ ਮੰਗ ਤੇ ਬੇਨਤੀ ਕਰਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਿੰਘ ਸਾਹਿਬਾਨਾਂ ਵੱਲੋਂ ਇਹ ਫਿਰ ਹੁਕਮ ਦੀ ਕਥਾ ਤੋਂ ਬਾਅਦ ਲੜੀਵਾਰ ਕਥਾ ਦਾ ਆਗਾਜ਼ 2-3 ਦਿਨ ਤੋਂ ਚੱਲ ਰਿਹਾ ਹੈ। ਕੱਲ੍ਹ ਦੇ ਦਿਨ ਗੁਰੂ ਘਰ ਦੇ ਪਿਆਰੇ ਰੀਤਵਾਨ ਗੁਰੂ ਕੇ ਵਜ਼ੀਰ ਕਥਾ ਕਰਕੇ ਗਏ ਸਨ, ਭਗਤ ਨਾਮਦੇਵ ਜੀ ਦੇ ਸ਼ਬਦ ਦੇ 3 ਪਦਿਆਂ ਦੀ ਕਥਾ ਉਹਨਾਂ ਕੀਤੀ ਸੀ, ਇਹ ਅਖੀਰਲਾ 4th ਪਦਾ ਹੈ, ਕਥਾ ਕਰਕੇ ਆਪਾਂ ਸਮਾਪਤੀ ਕਰਦੇ ਹਾਂ। ਭਗਤ ਨਾਮਦੇਵ ਜੀ ਕਹਿੰਦੇ ਨੇ ਇਤ ਕਰ ਭਗਤ ਕਰ ਹੈ ਜੋ ਜਨ, ਪਰਮਾਤਮਾ ਦੀ ਭਗਤੀ ਜਿਹੜੇ ਮਹਾਂਪੁਰਸ਼ ਤਨੋ ਮਨੋ ਕਰਦੇ ਨੇ, ਸਦਾ ਉਹਦੇ ਵਿੱਚ ਅਭੇਦਤਾ ਰੱਖਦੇ ਨੇ, ਸਦਾ ਉਹਦੇ ਵਿੱਚ ਜੁੜੇ ਰਹਿੰਦੇ ਹਨ, ਉਹਨਾਂ ਦਾ ਜਨਮ ਤੇ ਮਰਨ ਕੱਟਿਆ ਜਾਂਦਾ ਹੈ, ਮੌਤ ਦਾ ਸਹਿਮ ਦੂਰ ਹੁੰਦਾ ਹੈ।
ਕਹਿਤ ਨਾਮ ਦਿਓ ਬਾਹਰ ਕਿਆ ਭਰਮ ਹੋ, ਇਹ ਸੰਜਮ ਹਰ ਪਾਈਐ।
ਕਹਿੰਦੇ ਕੇਵਲ ਬਾਹਰ ਦਾ ਭੇਖ ਧਾਰ ਲਿਆ, ਬਾਹਰ ਭਟਕਦੇ ਰਹੇ, ਖੁਦਾ ਅੰਦਰ ਸੀ ਪ੍ਰਾਪਤ ਹੋਇਆ ਨਾ। ਬੰਦਗੀ ਕਰੇ, ਪ੍ਰੀਤੀ ਕਰੇ, ਪ੍ਰਭੂ ਤੈਨੂੰ ਪ੍ਰਗਟ ਹੋ ਕੇ ਦਿਦਾਰੇ ਦੇਵੇ, ਤੇ ਜਦ ਦਿਦਾਰੇ ਦੇ ਦੇਵੇਗਾ ਤੂੰ ਸੰਜਮ ਵਿੱਚ ਆ ਜਾਵੇਂਗਾ, ਇੰਦਰਿਆਂ ਨੂੰ ਦਮਨ ਕਾਬੂ ਕਰ ਲੈਣਾ, ਉਹੀ ਬਾਣੀ ਦਾ ਉਪਦੇਸ਼ ਹੈ। ਕਿਤੇ ਗੁਰੂ ਨਾਨਕ ਕਹਿ ਰਹੇ ਨੇ, ਕਿਤੇ ਭਗਤਾਂ 'ਤੇ ਕਿਰਪਾ ਕਰੇ ਨਾਮਦੇਵ ਜੀ ਤੋਂ ਕਹਾਉਂਦੇ ਨੇ, ਜਿਨ੍ਹਾਂ ਖੁਦਾ ਪਾ ਲਿਆ ਪ੍ਰੀਤੀ ਕਰਕੇ ਉਹਨਾਂ ਇੰਦਰੀਆਂ ਦਾ ਦਮਨ ਕਰ ਲਿਆ, ਸੰਜਮ ਵਿੱਚ ਆ ਗਏ, ਕਾਮ ਕ੍ਰੋਧ ਤੋਂ ਰਹਿਤ ਹੋ ਗਏ। ਐਸਾ ਦੀਨ ਦੁਨੀਆ ਦੇ ਮਾਲਕ ਦਾ ਅਗੰਮੀ ਉਪਦੇਸ਼ ਹੈ। ਭੁੱਲ ਚੁੱਕ ਦੀ ਖਿਮਾ ਜੀ, ਸਮੁੱਚੀਆਂ ਸੰਗਤਾਂ ਦਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਧੰਨਵਾਦ, ਸਿੰਘ ਸਾਹਿਬ ਜੀ ਦਾ ਧੰਨਵਾਦ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਗਜਾਈਏ ਜੀ।
ਇਤ ਕਰ ਭਗਤ ਕਰਹੇ ਜੋ ਜਨ, ਤਿਨ ਭਾਉ ਸਗਲ ਚੁਕਾਈਐ, ਕਹਿਤ ਨਾਮ ਦਿਓ ਬਾਹਰ ਕਿਆ ਭਰਮ ਹੋ, ਇਹ ਸੰਜਮ ਹਰ ਪਾਈਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।